ਫੇਰਾ ਇੱਕ ਦਿਨ ਮੈਂ ਤਰ ਪਾਵਨੇ ਆਪਣੋ ਭਲੋ ਪਛਾਣ ਦੀਨ ਖਾਨ ਖਾਨਾ ਮਯੋ ਗੁਰਪਗ ਬੰਧਨ ਠਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੀ ਸੰਗ ਹਰ ਜਪੇ ਗੁਰ ਕਿਰਪਾਲ ਜਪ ਪਏ ਤਾਂ ਆਪ ਗੁਣ ਸਭ ਜਪੇ ਕਰਨ ਕਾਰਨ ਕਿਰਪਾ ਨਿਦਾਨ ਪਤਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨੌਵੇਂ ਗੁਰਦੇਵ ਤਿਲਕ ਤੇ ਜੰਜੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪਾਵਨ ਦਰਬਾਰ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਆਪ ਜੀ ਆਪਣੇ ਜੀਵਨ ਨੂੰ ਸਫਲਾ ਬਣਾ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਗਰੇ ਵਿਖੇ ਹਨ। ਨੌਨਿਧ ਨਾਮ ਦਾ ਇੱਕ ਭੰਡਾਰੀ ਖੱਤਰੀ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਹੈ। ਇਹਨੇ ਕੇਸਾਂ ਦੇ ਪ੍ਰਥਾਏ ਸਤਿਗੁਰਾਂ ਦੇ ਨਾਲ ਬਚਨ ਕੀਤੇ। ਕਲਗੀਧਰ ਜੀ ਨੇ ਕੇਸਾਂ ਦਾ ਪ੍ਰਸੰਗ ਸੁਣਾਇਆ ਕਿ ਜਿਤਨੇ ਵੀ ਸੰਸਾਰ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਰਿਸ਼ੀ ਮੁਨੀ ਅਵਤਾਰ ਸਨ, ਜਿਤਨੀ ਲੁਕਾਈ ਸੀ ਸਾਰੇ ਕੇਸਾਧਾਰੀ ਸਨ। ਮੁਸਲਮਾਨਾਂ ਦੇ ਵਿੱਚ ਕੇਸ ਕੱਟਣ ਦੀ ਜਿਹੜੀ ਰਵਾਇਤ ਹੈ ਉਹ ਮੁਸਲਮਾਨਾਂ ਦਾ ਪੈਗੰਬਰ ਇਬਰਾਹੀਮ ਖਲੀਲੁੱਲਾ ਉਹਦੇ ਤੋਂ ਚੱਲੀ ਹੈ। ਉਹਦੀ ਸਾਰੀ ਵਿਥਿਆ ਮਹਾਰਾਜ ਜੀ ਨੇ ਸੁਣਾਈ। ਫਿਰ ਹਿੰਦੂਆਂ ਦੇ ਵਿੱਚ ਜਿਹੜੀ ਕੇਸ ਕੱਟਣ ਦੀ ਰਵਾਇਤ ਚੱਲੀ ਉਹ ਰਾਜੇ ਨੰਦ ਤੋਂ, ਜਦੋਂ ਉਹਨੇ ਬ੍ਰਾਹਮਣਾਂ ਦੇ ਕੇਸ ਕਤਲ ਕੀਤੇ ਕਿ ਜਦੋਂ ਇਹਨਾਂ ਦੇ ਕੇਸ ਕੱਟ ਦਿੱਤੇ ਜਾਣਗੇ ਇਹਨਾਂ ਨੂੰ ਮੰਤਰ ਸ਼ਕਤੀ ਨਹੀਂ ਫੁਰੇਗੀ ਔਰ ਇਹ ਮੰਤਰ ਸ਼ਕਤੀ ਤੋਂ ਵਿਹੂਣੇ ਹੋ ਜਾਣਗੇ। ਉਹਨਾਂ ਦੇ ਵੇਦਾਂ ਦੇ ਵਿੱਚ ਉਹਨਾਂ ਪਾਸੋਂ ਕੁਝ ਸੂਤਰ ਰਚਵਾ ਕੇ ਜਿਨ੍ਹਾਂ ਦੇ ਵਿੱਚ ਲਿਖਿਆ ਸੀ ਕੇਸ ਮੁੰਡਨ ਕਰਨੇ ਚਾਹੀਦੇ ਨੇ, ਉੱਥੋਂ ਉਹਨਾਂ ਵਿੱਚ ਵੀ ਇਹ ਪਿਰਤ ਚੱਲ ਪਈ। ਮਹਾਰਾਜ ਜੀ ਕਹਿੰਦੇ ਅਸੀਂ ਅਕਾਲ ਪੁਰਖ ਪਰਮੇਸ਼ਰ ਨੇ ਜੈਸਾ ਮਨੁੱਖ ਪੈਦਾ ਕੀਤਾ ਸਾਬਤ ਸੂਬਤ ਕੇਸਾ ਧਾਰੀ ਤੈਸਾ ਬਣਾ ਦਿੱਤਾ ਹੈ ਤੇ ਜਿਹੜਾ ਇਸ ਸਾਬਤ ਸੂਰਤ ਨੂੰ ਭੰਨਦਾ ਹੈ ਉਹ ਬੇਈਮਾਨ ਹੈ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਜਿਹੜਾ ਪਰਮੇਸ਼ਰ ਦੀ ਸਾਬਤ ਸੂਰਤ ਨੂੰ ਭੰਨਦਾ ਕੇਸ ਕਤਲ ਕਰਾਉਂਦਾ ਹੈ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇ ਜਿਤਨੇ ਰੋਮ ਨੇ ਕੇਸ ਨੇ ਉਹਨਾਂ ਦੀ ਬੇਅਦਬੀ ਨਹੀਂ ਕਰਨੀ ਔਰ ਜਿਹੜਾ ਕੇਸ ਕਤਲ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਬੇਈਮਾਨ ਹੈ। ਗਰੀਬ ਨਵਾਜ ਜੀ ਨੇ ਕੇਸਾਂ ਦੀ ਬੜੀ ਮਹੱਤਤਾ ਦੱਸੀ ਕਿ ਭਾਈ ਕੇਸਾਂ ਤੋਂ ਬਿਨਾਂ ਮੰਤਰ ਸ਼ਕਤੀ ਨਹੀਂ ਫੁਰਦੀ ਔਰ ਇਹ ਕੇਸ ਗੁਰੂ ਕਲਗੀਧਰ ਜੀ ਕਹਿੰਦੇ ਮੇਰੀ ਮੋਹਰ ਹੈ, ਇਹ ਮੇਰੀ ਛਾਪ ਹੈ, ਕੇਸ ਗੁਰੂ ਕੀ ਮੋਹਰ ਹੈ ਤੇ ਜਿਸ ਤੇ ਕੇਸਾਂ ਦੀ ਛਾਪ ਹੈ ਉਹੀ ਗੁਰੂ ਕਾ ਸਿੱਖ ਹੈ। ਪਰ ਕੇਸਾ ਧਾਰੀ ਹੋਣ ਦੇ ਨਾਲ ਨਾਲ ਖੰਡੇ ਦੀ ਪੌਲ ਛਕਣੀ ਵੀ ਜ਼ਰੂਰੀ ਹੈ। ਜਿੱਥੇ ਕੇਸਾ ਧਾਰੀ ਹੋਵੇ ਉੱਥੇ ਨਾਲ ਖੰਡੇ ਦੀ ਪੌਲ ਵੀ ਛਕੇ। ਉੱਥੇ ਮਹਾਰਾਜ ਜੀ ਨੇ ਵੀ ਬਚਨ ਲਿਖੇ ਨੇ ਰਹਿਤਨਾਮਿਆਂ ਵਿੱਚ, ਧਰੇ ਕੇਸ ਪੌਲ ਬਿਨਾਂ ਭੇਖੀ ਮੂੜਾ ਸਿੱਖ, ਜਿਹੜਾ ਪੌਲ ਤੋਂ ਬਿਨਾਂ ਖੰਡੇ ਦੇ ਅੰਮ੍ਰਿਤ ਤੋਂ ਬਿਨਾਂ ਕੇਸ ਤਾਂ ਰੱਖਦਾ ਹੈ ਪਰ ਉਹ ਭੇਖੀ ਹੈ, ਸਿੱਖ ਨਹੀਂ ਹੈ। ਸਿੱਖ ਉਹੀ ਬਣੇਗਾ, ਸਿੰਘ ਉਹੀ ਸਜੇਗਾ ਜਿਹੜਾ ਖੰਡੇ ਦੀ ਪੌਲ ਛਕੇਗਾ। महाराज जी दे बचन नौनद भंडारी ने सुने ने सुन के कहन लगा महाराज इति है जो आप जी ने कहा बिल्कुल दुरुस्त है। तो इस तरह ये बचन बिलास होए ने। कई बार बहादुर शाह नाल सतगुरां दा मेल हुंदा है। आगरे विच महाराज जी चौमासा कट रहे ने, सावण भादरों दे दिन चल रहे ने, मीह पैंदा वर्खा हुंदी है, तो नदियां दरिया भी भरे हुए ने, तालाब जल नाल भरे हुए ने, जिधर वेखो जल ही जल नजर आउंदा है। आओ मन बिरतियां एकागर करके सतगुरां दा पवित्र पावन इतिहास सरवण करिए। एकाग्रता बनाउण वास्ते आखिए जी सतनाम
श्री वाहेगुरु साहिब जी,
सतनाम श्री
वाहेगुरु साहिब जी, दोहेरा एक दिन मैं तर पावने अपनो भलो पछान।
एक दिन क्योंकि आगरे दे विच एक खान खाना नाम दा मुसलमान रहिंदा, मुनायम खां वी इहदा नाम हुंदा इतिहास विच, गुरु साहब दा शरदालू सी। एक दिन खान खाने ने अपने मन दे विच भावना रखी, मन दे विच श्रद्धा रखी,
दीन खान खाना मयो गुर पग बंधन ठा।
अपना भला पछाणिया कि इहदे विच मेरा भला होवेगा, सतगुरां दे चरणां विच दीन होया के पाव, महाराज जी दे चरणां विच पै संजुगत हाजिर होया खान खाना, और कलगीधर दे चरणां विच बड़े अदब नाल सत्कार नाल खान खाने ने वंदना कीती है।
चौपाई सभा स्थान जहां बनवायो,
जेड़ी जगह ते स्थान बनाया सी सभा दा,
ले सतगुर को संग सिदायो,
खान खाने दी जिथे सभा लगदी सी सभा दा स्थान सी, ओथे कलगीधर जी नू बेनती करके अपने नाल लेके गया है।
गुर पावन पावन को करे,
एदे मन च भावना सी के सतगुरु जी अपने पवित्र पावन चरण मेरी सभा वाले स्थान विच पाउणगे, ते मेरी ये जगह मेरी ये सभा पवित्र होवेगी।
पामन कर मेरो जब फिरे,
और जदों सतगुरु जी मेरे घर दे विच फिरणगे, मेरे घर च चरण पाणगे, ते मेरा घर भी पावन होवेगा, पवित्र होवेगा।
आस्तन सुंदर बिछवाए,
सतगुरु जी दे बैठण वास्ते खान खाने ने जिथे दी सभा दी जगह सी, जिथे दा दीवान सजदा सी, सभा लगदी सी खान खाने मुनायम खान दी, ओथे ने बड़ा सोहना आस्तरण, आस्तरण कहिंदे ने बिछाउणे नूं, महाराज जी दे बैठण वास्ते बड़ी सोहनी सेजा बिछाई है।
आदर सतगुर ताम बिठाई,
और बा आदर बड़े अदब नाल बड़े सत्कार नाल सतगुरु सच्चे पातशाह जी महाराज जी नूं बिठाया है।
अनक अकोर जोर कर दीन,
और अनक प्रकार दियां अकोरां पेटावां हथ जोड़ के महाराज जी दे चरणां विच भेट कीतियां हन।
बिनती कीन होए मन दीन,
और सतगुरु सच्चे पातशाह दे चरणां विच खान खाने ने मन विच दीन हो के, पै संजुगत हो के, डर सहत हो के सतगुरु सच्चे पातशाह दे चरणा विच बड़े अदब नाल बेनती कीती।
श्री प्रभ सो प्रसन्न हो भए,
सतगुरु जी ने दी भावना वेखी, एदे अंदर दी प्रीत वेखी, एदे अंदर दे मन दे विच सतगुरां दे प्रति जेड़ा भय ते अदब है ओ तकिया है, ते वेख के कलगीधर जी भी एदे ते बहुत प्रसन्न होए हन।
खुशी करी सगरे सुख दे,
महाराज जी ने एदे ते बड़ियां खुशियां कीतियां, खान खाने ते खुशी करके एनू सर्व प्रकार दे सुख बख्शिश कीते हन।
प्रथम खान खाना जो भयो अकबर के मातुल ते जयो।
एक दिन कलगीधर पातशाह जी महाराज जी जदों बैठे सन कोल, ते महाराज जी ने एक पुरानी गल चलाई, कहण लगे खान खाना एक खान खाना पहला अकबर बादशाह दे समय होया। अकबर बादशाह दा मामा सी, उहदे मामे दा लड़का सी उह खान खाना, जो रिश्ते विच अकबर बादशाह दा भरा लगदा सी।
बहु नेकी जग बिकै कमाई,
जिहड़ा खान खाना सी उह भी बड़ा भला इंसान सी, ਉਹਨੇ ਇਸ ਜਗਤ ਦੇ ਵਿੱਚ ਬੜੇ ਬੜੇ ਵਧੀਆ ਨੇਕੀ ਦੇ ਕੰਮ ਕੀਤੇ, ਭਲੇ ਦੇ ਕੰਮ ਕੀਤੇ।
ਤੂੰ ਵੀ ਤਿਸ ਕੀ ਸਮਤਾ ਪਾਏ
ਖਾਨ ਖਾਨਾ, ਤੂੰ ਵੀ ਉਹਦੇ ਬਰਾਬਰ ਹੀ ਹੈ, ਤੂੰ ਵੀ ਉਹਦੇ ਸਾਮੀ ਹੈ। ਜਿਹੜਾ ਅਕਬਰ ਬਾਦਸ਼ਾਹ ਦੇ ਸਮੇਂ ਉਹਦੇ ਮਾਮੇ ਦਾ ਲੜਕਾ ਖਾਨ ਖਾਨਾ ਹੋਇਆ, ਉਹਦੇ ਵਰਗੀ ਤੇਰੀ ਬਿਰਤੀ ਹੈ। ਜਿਹੋ ਜਿਹੀਆਂ ਨੇਕੀਆਂ ਉਹਨੇ ਕੀਤੀਆਂ ਨੇ, ਭਲੇ ਕੰਮ ਉਹਨੇ ਕੀਤੇ ਨੇ, ਉਸੇ ਤਰ੍ਹਾਂ ਦੀ ਨੇਕ ਨੀਅਤ ਤੇਰੀ ਹੈ, ਤੇਰੇ ਅੰਦਰ ਵੀ ਭਲਾ ਕਰਨ ਦੀ ਬਿਰਤੀ ਹੈ।
ਮੁਦਤ ਪਇਓ ਸੁਨ ਕੈ ਗੁਰਬੈਨ,
ਸਤਿਗੁਰੂ ਜੀ ਨੇ ਇਸ ਤਰ੍ਹਾਂ ਇਹ ਬਚਨ ਕਹੇ, ਸੁਣ ਕੇ ਖਾਨ ਖਾਨਾ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਮਹਾਰਾਜ ਜੀ ਦੇ ਬੋਲ ਸੁਣ ਕੇ।
ਹੀਰਤ ਹੈ ਸਰੂਪ ਭਰ ਨੈਣ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ, ਨੇਤਰ ਭਰ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੀ ਸੋਹਣੀ ਮੂਰਤ ਨੂੰ ਵੇਖਦਾ ਹੈ।
ਸੁਮਤ ਤੁਲਕ ਬੈਠੇ ਸਮਦਾਇਆ,
ਬੜੇ ਬੜੇ ਸਿਆਣੇ ਸੂਝਵਾਨ ਮੁਸਲਮਾਨ ਬੈਠੇ ਹੋਏ ਸੀ ਸਭਾ ਵਿੱਚ, ਜਿੱਥੇ ਖਾਨ ਖਾਨੇ ਦੀ ਸਭਾ, ਆਪ ਬੈਠਾ, ਕਲਗੀਧਰ ਜੀ ਬੈਠੇ ਨੇ, ਹੋਰ ਵੀ ਬੜੇ ਬੜੇ ਸਮਤਵਾਨ ਮੁਸਲਮਾਨ ਉਸ ਸਭਾ ਦੇ ਵਿੱਚ ਦੀਵਾਨ ਵਾਲੀ ਜਗ੍ਹਾ ਤੇ ਬੈਠੇ ਹੋਏ ਨੇ।
ਕਾਜ਼ੀ ਮੁਲਾਦਕ ਤਿਸਥਾਇਆ,
ਬੜੇ ਬੜੇ ਕਾਜ਼ੀ ਮੁੱਲਾ ਜਿਹੜੇ ਬਾਦਸ਼ਾਹ ਦੇ ਵੀ ਨੇੜੇ ਸੀ ਬਹਾਦਰ ਸ਼ਾਹ ਦੇ, ਉਹ ਕਾਜ਼ੀ ਮੁੱਲਾ ਬੈਠੇ ਹੋਏ ਨੇ ਜਿਹੜੇ ਔਰੰਗਜ਼ੇਬ ਦੇ ਨਾਲ ਵੀ ਰਹੇ ਹਨ।
ਕਰ ਸ਼ਮਸ਼ੀਰ ਗੁਰੂ ਸ਼ਮਸ਼ੀਰ,
ਇੱਧਰ ਕਲਗੀਧਰ ਜੀ ਦੀਵਾਨ ਵਿੱਚ ਬੈਠੇ ਨੇ, ਮਹਾਰਾਜ ਜੀ ਦੇ ਗਾਤਰੇ ਸ਼ਮਸ਼ੀਰ ਹੈ, ਮਹਾਰਾਜ ਜੀ ਦੇ ਗਾਤਰੇ ਸਤਿਗੁਰਾਂ ਨੇ ਸ਼੍ਰੀ ਸਾਹਿਬ ਵੱਡੀ ਤੇਗ ਧਾਰਨ ਕੀਤੀ ਹੋਈ ਹੈ, ਔਰ ਉਸ ਸ਼ਮਸ਼ੀਰ ਨੂੰ ਧਾਰਨ ਕਰਕੇ ਸ਼ਮਸ਼ੇਰ ਸ਼ੇਰ ਦੇ ਮਾਨਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਬੈਠੇ ਵਿੱਚ ਸਭ ਕੇਰ ਬਡੇਰ,
ਸਾਰਿਆਂ ਵਿੱਚ ਬੈਠੇ ਨੇ, ਸਭ ਤੋਂ ਵੱਡੇ ਹੋ ਕੇ ਸੋਭਨੀਕ ਹੋ ਰਹੇ ਨੇ, ਸਭ ਤੋਂ ਪ੍ਰਤਾਪੀ ਬਣ ਕੇ ਵੱਡੇ ਹੋ ਕੇ ਸੋਭ ਰਹੇ ਹਨ।
ਦਰਸੈ ਨਰ ਨਿਜ ਗਰੀਬ ਨਿਵਾਵੈ,
ਅਨੇਕਾਂ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਨੇ, ਔਰ ਜਿਹੜਾ ਜਿਹੜਾ ਵੀ ਦਰਸ਼ਨ ਕਰਦਾ ਮਹਾਰਾਜ ਜੀ ਦੇ ਅੱਗੇ ਝੁਕ ਕੇ ਨਮਸਕਾਰ ਕਰਦਾ ਹੈ।
ਜੋ ਬੂਝੈ ਉੱਤਰ ਫੁਰਮਾਵੈ,
ਉਹ ਜਿਹੜੇ ਮੁਸਲਮਾਨ ਕਾਜੀ ਮੌਲਵੀ ਬੈਠੇ ਹੋਏ ਨੇ, ਜਿਹੜਾ ਜਿਹੜਾ ਸਵਾਲ ਸਤਿਗੁਰੂ ਜੀ ਦੇ ਕੋਲ ਕਰਦੇ ਨੇ, ਮਹਾਰਾਜ ਜੀ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਕੋਈ ਪ੍ਰਸ਼ਨ ਕਰ ਲਵੇ, ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਜੀ ਦਿੰਦੇ ਹਨ।
ਸਤਿਗੁਰ ਕੇ ਵਿਸਾਲ ਬਣਾਏ, ਦੁਸ਼ਟ ਨਰਨ ਤੇ ਜਰੀ ਨ ਜਾਏ।
ਸਤਿਗੁਰਾਂ ਦੀ ਬੜੀ ਵੱਡੀ ਭਾਰੀ ਵਿਸ਼ਾਲ ਵਡਿਆਈ ਹੋ ਰਹੀ ਹੈ, ਜਿਹੜਾ ਆਉਂਦਾ ਸਤਿਗੁਰਾਂ ਦੇ ਚਰਨਾਂ ਤੇ ਝੁਕ ਕੇ ਨਮਸਕਾਰ ਕਰਦਾ, ਜਿੱਥੇ ਸਤਿਗੁਰਾਂ ਦੀ ਏਡੀ ਵੱਡੀ ਵਡਿਆਈ ਹੋ ਰਹੀ ਹੈ, ਜਿਹੜੇ ਦੁਸ਼ਟ ਨਰ ਨੇ, ਕੱਟੜ ਮੁਤਸਬੀ ਨੇ, ਉਹਨਾਂ ਕੋਲੋਂ ਸਤਿਗੁਰਾਂ ਦੀ ਵਡਿਆਈ ਵੇਖ ਕੇ ਜਰੀ ਨਹੀਂ ਜਾਂਦੀ। ਜਿਹਨਾਂ ਅੰਦਰ ਸਤਿਗੁਰਾਂ ਪ੍ਰਤੀ ਈਰਖਾ ਹੈ, ਜਿਹਨਾਂ ਦੇ ਮਨ ਵਿੱਚ ਗੁਰੂ ਕਲਗੀਧਰ ਜੀ ਦੇ ਪ੍ਰਤੀ ਨਫ਼ਰਤ ਤੇ ਦੁਵੈਸ਼ ਹੈ, ਉਹਨਾਂ ਦੇ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਉਹ ਵੇਖ ਕੇ ਜਰੀ ਨਹੀਂ ਜਾਂਦੀ। ਐਸੇ ਸੈਯਦ ਤੇ ਮੁਲਾਣੇ ਵੀ ਬੈਠੇ ਸਨ,
ਇੱਕ ਸਰਹੰਦ ਕੋ ਸੈਯਦ ਬੀਚ ਬੀਚ,
ਇੱਕ ਸਰਹੰਦ ਨਗਰ ਦਾ ਰਹਿਣ ਵਾਲਾ ਸੈਯਦ ਬੈਠਾ ਹੋਇਆ ਸੀ। ਸੈਯਦ ਮੁਸਲਮਾਨਾਂ ਦੀ ਇੱਕ ਬੜੀ ਉੱਤਮ ਜਾਤੀ ਮੰਨੀ ਜਾਂਦੀ ਹੈ, ਜਿਵੇਂ ਹਿੰਦੂ ਵੀਰਾਂ ਦੇ ਵਿੱਚ ਬ੍ਰਾਹਮਣ ਨੂੰ ਉੱਤਮ ਮੰਨਿਆ ਜਾਂਦਾ, ਇੱਦਾਂ ਮੁਸਲਮਾਨਾਂ ਵਿੱਚ ਸੈਯਦ ਨੂੰ ਉੱਤਮ ਮੰਨਿਆ ਜਾਂਦਾ। ਤੋ ਇੱਕ ਸੈਯਦ ਬੈਠਾ ਹੋਇਆ ਸੀ ਉੱਥੇ ਹੀ ਉਸੇ ਸਭਾ ਦੇ ਵਿੱਚ ਜਿੱਥੇ ਕਲਗੀਧਰ ਜੀ ਬੈਠੇ ਹਨ, ਇਹ ਸੈਯਦ ਸਰਹੰਦ ਦਾ ਰਹਿਣ ਵਾਲਾ ਹੈ।
ਵੇਖ ਪ੍ਰਭ ਕੋ ਖੁਨ ਸਿਓ ਮਤ ਨੀਚ,
ਇਹਨੇ ਜਦੋਂ ਸਤਿਗੁਰਾਂ ਦਾ ਪ੍ਰਤਾਪ ਵੇਖਿਆ, ਮਹਾਰਾਜ ਜੀ ਦਾ ਜ਼ਾਹੋ ਜ਼ਲਾਲ ਤੱਕਿਆ, ਵੇਖ ਕੇ ਇਹਦੇ ਕੋਲੋਂ ਜਰਿਆ ਨਹੀਂ ਗਿਆ, ਇਹ ਨੀਚ ਨੇ ਆਪਣੇ ਮਨ ਦੇ ਵਿੱਚ ਖੁਨਸ ਖਾਧੀ ਸਤਿਗੁਰਾਂ ਦੇ ਪ੍ਰਤੀ, ਕਲਗੀਧਰ ਦਾ ਪ੍ਰਤਾਪ ਵੇਖ ਕੇ ਇਹਦਾ ਹਿਰਦਾ ਸੜਬਲ ਗਿਆ, ਮੀਂਹ ਪੈਂਦਾ, ਸਾਰੀ ਪ੍ਰਕਿਰਤੀ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਪਰ ਜਿਹੜਾ ਜਵਾਸੇ ਦਾ ਬੂਟਾ ਹੁੰਦਾ ਉਹ ਮੀਂਹ ਪੈਂਦੇ ਹੀ ਸੜ ਜਾਂਦਾ ਹੈ। ਏਦਾਂ ਦੀ ਬਿਰਤੀ ਸੀ ਇਸ ਸੈਯਦ ਦੀ, ਕਲਗੀਧਰ ਦੀ ਮਹਿਮਾ ਵੇਖ ਕੇ ਜਿੱਥੇ ਸਾਰੇ ਪ੍ਰਸਾਦ ਨੇ ਉੱਥੇ ਇਹ ਵੇਖਦਿਆਂ ਸੜਬਲ ਗਿਆ, ਇਹ ਨੀਚ ਪਾਪੀ ਸੈਯਦ।
ਕਹਿਓ ਤਾਏ ਤੁਮ ਇੰਦਨ ਪੀਰ,
ਤੇ ਨੀਚ ਤਾਈ ਦੀ ਬਿਰਤੀ ਰੱਖ ਕੇ ਗੁਰੂ ਸਾਹਿਬ ਨਾਲ ਈਰਖਾ ਕਰਦਿਆਂ ਹੋਇਆਂ, ਦਵੈਸ਼ ਕਰਦਿਆਂ ਹੋਇਆਂ ਇਹਨੇ ਤਰਕ ਕੀਤੀ ਗੁਰੂ ਕਲਗੀਧਰ ਤੇ। ਕਹਿਣ ਲੱਗਾ, ਗੁਰੂ ਜੀ ਤੁਸੀਂ ਹਿੰਦੂਆਂ ਤੇ ਸਿੱਖਾਂ ਦੇ ਪੀਰ ਹੋ, तुहानू हिंदू भी पूजदे ने सिख भी तुहानू गुरु जान के आराधदे हन
सब मानतै जान गहीर
तुहानू बड़ा गहीर जान के सब मनदे ने सब पूजदे हन
करामात कुछ राकत अहो
ए दसो गुरु जी कोई करामात भी रख दे हो जा एदा ही हो क्योंकि मुसलमाना दे विच असल पैगंबर ओही है जेदे विच करामात हुंदी है मुसलमाना दा ये मनना है कि पैगंबर वो है जेड़ा करामाती हो इस करके सैयद ने महाराज जी ते तर्क कर दिया मन च ईरखा सी ना गुरु साहब दा प्रताप वेख के इहदे कोलों जरिया नहीं सी जा रहा कहदा गुरु जी कोई करामात भी रख दे हो अपने कोल
किदों नहीं बल सो बिद कहो
जां फिर करामात तो खाली हो करामात है जा नहीं जा करा बात तो खाली हो ते तामी दसो मैनू प्रगट करके
चाहते हम निर्णय करियो
मैं इस गल दा निर्णय करना चाहना कि तुहाडे च करा बात है जा नहीं
जै कह तुम सुजस बिथरियो
किथे किथे तुहाडा सुजस पसरिया होया खुद बहादुर शाह भी तुहाडा गुलाम बनिया होया वो भी तुहाडे प्रताप नू मनदा है
लखी तरक ते सैयद केरे
ते दसो कोई करामात है तुहाडे च मैं निर्णय करना चाहना लोग तुहाडी बड़ी बड़ियाई करदे ने बड़ी सिफत करदे ने दसवें पातशाह ने जदों सैयद दी ये तर्क सुनी सुन के महाराज जी समझ गए कि ने ईरखा बस हो के गल कही है द्वैष विच आ के गल कही है
फुरमायो श्री मुक्त सबीरे
महाराज जी उस वेले फुरमाया कलगीधर पातशाह जी महाराज जी ने अपने मुखों बचन कहा
बदन बहादुर शाह मजारे करामात है बिदत उदारे
महाराज जी कहन लगे सैयद जी इस वेले हिंदुस्तान दा बादशाह बहादुर शाह है ते बहादुर शाह दा जेड़ा मुंह है वो करामात है इस वेले बड़ी बड़ी करामात है बहादुर शाह दा मुंह बहादुर शाह दी जेड़ी जुबान है वो इस वेले बड़ी बड़ी करामात है
करे रंक ते पंज हजारे
ये बहादुर शाह चाहे कोई ओदे कोल भिखारी आ जाए ते अपनी जुबान तो ने बोल के ही कहना भी इहनू पंज हजारी जरनैल बना दिओ ते ओदे बोलण दी देरी आ उहने जुबान तो बोलना ही है मुंह तो ते उस रंक नू उसे वेले पांच हजारी जरनैल बना दिता जाना
नरगन अपर बने अनसारी
और जे कोई होर वड्डा पुरश होवे बहादुर शाह चाहे भी इहदी पदवी खो के नू सधारण व्यक्ति बना दिओ ता उहनू सधारण व्यक्ति बनाउंदिआं देरी नहीं लाणी बहादुर शाह दे हुक्म दी उसे वेले तामील होनी है
पांच हजारी को जो चाहे ਕਿਦੋਂ ਰੰਕ ਕਰੇ ਚਿੰਨ ਮੈਂ
ਬਹਾਦਰ ਸ਼ਾਹ ਚਾਹੇ ਉਹਦੇ ਮੂੰਹ ਵਿੱਚ ਏਡੀ ਕਰਾਮਾਤ ਹੈ ਕਿ ਉਹ ਜੇ ਚਾਹੇ ਤਾਂ ਪੰਜ ਹਜ਼ਾਰੀ ਨੂੰ ਰੰਕ ਬਣਾ ਸਕਦਾ ਹੈ ਤੇ ਜੇ ਚਾਹੇ ਤਾਂ ਇੱਕ ਰੰਕ ਨੂੰ ਪੰਜ ਹਜ਼ਾਰੀ ਜਰਨੈਲ ਬਣਾ ਸਕਦਾ ਹੈ
ਮਾਰੇ ਬਖਸ਼ੇ ਦੇਰ ਬਹੀਨਾ
ਜੇ ਚਾਹੇ ਤਾਂ ਕਿਸੇ ਨੂੰ ਫੜ ਕੇ ਮਾਰ ਸਕਦਾ ਕਹਿ ਦੇਵੇ ਵੀ ਇਹਨੂੰ ਫਾਹੇ ਚਾੜ ਦਿਓ ਤਾਂ ਉਹਨੂੰ ਫਾਂਸੀ ਚੜ ਦਿੱਤਾ ਜਾਏਗਾ ਬਹਾਦਰ ਸ਼ਾਹ ਦਾ ਹੁਕਮ ਹੈ हां जे बहादुर शाह किसी फांसी नू चढ़दे होए नू कह देवे भी इहनू रोक दिओ इहनू फांसी ना चाड़ो ते उहदी एडी करामात आ भी मरदे होए नू भी उह बचा सकदा है एडी वड्डी करामात बहादुर शाह दे मूंह विच है
जिस मुख मैल के अजमत पीना
इह भी अजमत है सैयद वेख लै बहादुर शाह दे मूंह विच इह करामात ही है ना इह करामात तू जान लै वेख लै बहादुर शाह दे मूंह विच है ਇਹ ਜ਼ੁਬਾਨ ਵੀ ਇੱਕ ਕਰਾਮਾਤ ਗੁਰੂ ਕਲਗੀਧਰ ਜੀ ਦੱਸਣਾ ਚਾਹੁੰਦੇ ਨੇ ਕਿ ਜ਼ੁਬਾਨ ਕਰਾਮਾਤ ਹੈ ਬਹਾਦਰ ਸ਼ਾਹ ਦੀ ਜ਼ੁਬਾਨ ਜੋ ਹਿੰਦੁਸਤਾਨ ਦਾ ਬਾਦਸ਼ਾਹ ਤਾਂ ਬੜੀ ਵੱਡੀ ਕਰਾਮਾਤ ਹੈ ਵੈਸੇ ਇੱਕ ਸਧਾਰਨ ਵਿਅਕਤੀ ਦੀ ਜ਼ੁਬਾਨ ਵੀ ਕਰਾਮਾਤ ਤੋਂ ਘੱਟ ਨਹੀਂ ਹੁੰਦੀ ਉਸ ਜ਼ੁਬਾਨ ਤੋਂ ਜੇ ਵਧੀਆ ਬੋਲ ਬੋਲੇ ਤੇ ਸਮਾਜ ਵਿੱਚ ਉਹਦਾ ਸਤਿਕਾਰ ਹੁੰਦਾ ਹੈ ਉਸੇ ਜ਼ੁਬਾਨ ਤੋਂ ਭੈੜੇ ਮਾੜੇ ਨੀਚ ਸ਼ਬਦ ਬੋਲੇ ਤੇ ਵੱਡੀ ਪਦਵੀ ਤੋਂ ਥੱਲੇ ਸੁੱਟ ਦਿੰਦੀ ਉਹ ਜ਼ੁਬਾਨ ਹੀ ਹੈ ਨਾ ਜ਼ੁਬਾਨ ਹੀ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ ਤੇ ਜ਼ੁਬਾਨ ਹੀ ਅਰਸ਼ ਤੋਂ ਫਰਸ਼ ਤੇ ਵੀ ਸੁੱਟ ਦਿੰਦੀ ਹੈ ਤਾਂ ਜ਼ੁਬਾਨ ਹੀ ਹੈ ਨਾ ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ ਦੇ ਮੂੰਹ ਵਿੱਚ ਬੜੀ ਵੱਡੀ ਕਰਾਮਾਤ ਹੈ ਸੈਯਦ ਜੀ ਇਹ ਧਿਆਨ ਨਾਲ ਵੇਖੋ
पुन सैयद तरकत सब माए तुम भी राकत ओ कह नाए।
सुन के सैयद ने फिर तर्क की सारियां विच कलगीधर जी नूं कहण लगा जी ये ता बहादुर शाह दी करामात हुई तुहाडी ता ना हुई। मैं पुछया भी तुसी भी कोई करामात रखदे हो जां नहीं। ये जुबान दी करामात ता बहादुर शाह दी हुई तुहाडी केड़ी करामात है तुसी भी कोई करामात रखदे हो जां नहीं।
सो तो बादशाह बन रहे हो।
वो ता बादशाह बन रहे है वो ता बादशाह है हिंदुस्तान दा।
तै हुकम तिसी को कयो।
ता हुकम करना वो ता हुकम मन्या ही जाना वो ता बादशाह है वो ता हुकम ता वाकई करामात है।
हम बूझत है रावल पास जी राकत कुछ करो प्रकाश।
मैं पूछना चाहुंदा हां कि तुहाडे कोल भी कोई करामात है कि तुहाडे कोल भी कोई अजमत है। जे तुहाडे कोल भी कोई अजमत करामात है ता हे गुरु जी ओ मैनू प्रगट करके बखाओ।
सब मैं तर्क सुनी जब नात।
जदों दोबारा सैयद ने तर्क कीती ਇਹ ਤਰਕ ਸਾਰਿਆਂ ਵਿੱਚ ਗੁਰੂ ਕਲਗੀਧਰ ਜੀ ਨੇ ਸੁਣੇ।
ਜੇਬ ਮਜਾਰ ਡਾਲ ਕਰ ਹੱਥ।
ਮਹਾਰਾਜ ਜੀ ਨੇ ਆਪਣੀ ਜੇਬ ਦੇ ਵਿੱਚ ਖੀਸੇ ਵਿੱਚ ਹੱਥ ਪਾਇਆ।
ਮੋਹਰ ਨਿਕਾਸੀ ਕੇਤਕ ਤਵੈ।
ਜੇਬ ਚ ਹੱਥ ਪਾ ਕੇ ਸੋਨੇ ਦੀਆਂ ਸ਼ਰਫੀਆਂ ਕੱਢੀਆਂ। ਸੋਨੇ ਦੀਆਂ ਕੁਝ ਮੋਹਰਾਂ ਸਨ ਸ਼ਰਫੀਆਂ ਸਨ ਉਹ ਬਾਹਰ ਕੱਢੀਆਂ।
ਬੋਲੇ ਸ਼੍ਰੀ ਪ੍ਰਭ ਸੁਣਦੇ ਹੋ ਸਭੈ।
ਸਾਰਿਆਂ ਦੇ ਸੁਣਦਿਆਂ ਹੋਇਆਂ ਮਹਾਰਾਜ ਗੁਰੂ ਕਲਗੀਧਰ ਜੀ ਬੋਲੇ।
ਪਿਕ ਦੀ ਨਾਰ ਜਵਾਤ ਹਮਾਰੇ ਇਹ ਅਜ਼ਮਤ ਲੈ ਉਦੋਤੀ ਵਿਚਾਰੇ।
ਮਹਾਰਾਜ ਜੀ ਕਹਿੰਦੇ ਲਓ ਸੈਯਦ ਜੀ ਆਹ ਜਿਹੜੀਆਂ ਮੋਹਰਾਂ ਸਾਡੇ ਹੱਥ ਵਿੱਚ ਵੇਖ ਰਹੇ ਹੋ ਸੋਨੇ ਦੀਆਂ ਸ਼ਰਫੀਆਂ ਇਹ ਵੀ ਕਰਾਮਾਤ ਹੈ। ਇਹ ਵੀ ਪ੍ਰਤੱਖ ਕਰਾਮਾਤ ਹੈ। ਦੂਸਰੀ ਕਰਾਮਾਤ ਹੈ ਪੈਸਾ। ਇਹ ਦੂਸਰੀ ਕਰਾਮਾਤ ਹੈ ਰੁਪਈਏ। ਇਹ ਧਨ ਇਹ ਦੂਸਰੀ ਕਰਾਮਾਤ ਹੈ। ਇਹਦੇ ਨਾਲ ਜੋ ਚਾਹੇ ਮਰਜ਼ੀ ਕਰ ਲੋ ਜੋ ਚਾਹੇ ਮਰਜ਼ੀ ਖਰੀਦ ਲੋ।
ਲੜਤ ਹਜ਼ਾਰੋਂ ਜਿਸੇ ਤੁਮਰੇ।
ਇਸ ਧਨ ਵਾਸਤੇ ਪਿਓ ਪੁੱਤਰ ਨਾਲ ਲੜ ਪੈਂਦਾ ਪੁੱਤਰ ਪਿਓ ਨਾਲ ਲੜ ਪੈਂਦਾ ਭਰਾ ਭਰਾ ਨਾਲ ਲੜ ਪੈਂਦਾ। ਇਸੇ ਧਨ ਵਾਸਤੇ ਹਜ਼ਾਰਾਂ ਬੰਦੇ ਆਪਸ ਵਿੱਚ ਲੜਦੇ ਤੇ ਲੜ ਕੇ ਮਰ ਜਾਂਦੇ ਨੇ। ਇਹ ਵੀ ਇੱਕ ਕਰਾਮਾਤ ਹੈ। ਇਹ ਵੀ ਇੱਕ ਦੂਸਰੀ ਕਰਾਮਾਤ ਹੈ।
ਸੁਣ ਸੈਯਦ ਬੋਲਿਓ ਤਜ ਮੌਨ ਤੁਮ ਮੈਂ ਕਰਾਮਾਤ ਹੈ ਕੌਣ।
ਸੈਯਦ ਬੜਾ ਹਠੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਫਿਰ ਬੋਲਿਆ। ਕਹਿਣ ਲੱਗਾ ਜੀ ਇਹ ਤਾਂ ਹਰ ਇੱਕ ਕੋਲ ਹੁੰਦਾ ਹੈ। ਇਹ ਤਾਂ ਸਾਰਿਆਂ ਦੇ ਕੋਲ ਹੁੰਦੀ। ਜਿਹਦੇ ਕੋਲ ਧਨ ਹੈ ਉਹ ਕਰਾਮਾਤ ਉਹਦੇ ਕੋਲ ਹੁੰਦੀ ਹੈ। ਤੁਹਾਡੇ ਕੋਲ ਵੀ ਹੈ ਕੋਈ ਕਰਾਮਾਤ? ਫਿਰ ਮਹਾਰਾਜ ਜੀ ਨੂੰ ਤੀਸਰੀ ਵਾਰ ਕਹਿੰਦਾ ਕਹਿੰਦਾ ਜੀ ਤੁਹਾਡੇ ਕੋਲ ਵੀ ਕੋਈ ਕਰਾਮਾਤ ਅਜਮਤ ਹੈ ਉਹ ਦੱਸੋ।
ਦੌਲਤ ਆਦੇ ਅਨੇਕ ਪ੍ਰਕਾਰੀ।
ਦੌਲਤ ਰੁਪਈਆ ਇਹ ਅਨੇਕਾਂ ਪ੍ਰਕਾਰ ਦਾ ਜਿਹੜਾ ਧਨ ਹੈ।
ਮਨ ਹੈ ਲੋਕ ਹਜ਼ਾਰੀ।
ਤੇ ਇਹ ਤਾਂ ਬਹੁਤ ਲੋਕਾਂ ਕੋਲ ਹੁੰਦਾ ਤੇ ਤੁਹਾਡੇ ਕੋਲ ਪੂਜਾ ਹੋ ਰਹੀ ਹੈ। ਤੁਹਾਡੇ ਕੋਲ ਦੌਲਤ ਲੋਕ ਚੜਾਉਂਦੇ ਨੇ ਧਨ ਚੜਾਉਂਦੇ ਨੇ ਅਨੇਕ ਪ੍ਰਕਾਰ ਦੀਆਂ ਪਿਟਾਵਾਂ ਚੜਾਉਂਦੇ ਨੇ ਤੁਹਾਡੀ ਪੂਜਾ ਹੁੰਦੀ ਹੈ। ਦੱਸੋ ਵੀ ਤੁਹਾਡੀ ਕੋਈ ਕਰਾਮਾਤ ਹੈ ਕਿ ਲੋਕ ਤੁਹਾਨੂੰ ਪੂਜਦੇ ਹਨ।
ਸੁਣ ਸਤਿਗੁਰ ਸ਼ਮਸ਼ੇਰ ਨਿਕਾਤੇ ਸਭ ਮੈਂ ਛਟਾ ਸਮਾਨ ਪ੍ਰਕਾਸ਼ੇ।
ਸੁਣਦਿਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾਨ ਦੇ ਮੁੱਠੇ ਨੂੰ ਹੱਥ ਪਾਇਆ ਤੇ ਮਿਆਨ ਦੇ ਵਿੱਚੋਂ ਸੜਕ ਦੇ ਕੇ ਤੇਗ ਬਾਹਰ ਕੱਢ ਲਈ। ਤੇਗ ਚਮਕਣ ਲੱਗ ਪਈ ਜਿਵੇਂ ਬਿਜਲੀ ਚਮਕਦੀ ਹੈ ਨਾ ਸਾਰੀ ਸਭਾ ਵਿੱਚ। ਮਹਾਰਾਜ ਜੀ ਦੇ ਹੱਥ ਦੀ ਫੜੀ ਸ਼੍ਰੀ ਸਾਹਿਬ ਉਹ ਚਮਕਣ ਲੱਗੀ ਬਿਜਲੀ ਦੇ ਸਮਾਨ।
ਦਾਛਿਨ ਬਦਨ ਪੀ ਧੋਏ ਗਏ।
ਮਹਾਰਾਜ ਜੀ ਦੇ ਹੱਥ ਦੀ ਤੇਗ ਵੇਖ ਕੇ ਗੁਰਦੇਵ ਦੇ ਚਿਹਰੇ ਤੇ ਵੀਰ ਰਸ ਵੇਖ ਕੇ ਇੱਕਦਮ ਸੈਯਦ ਤੇ ਸੈਯਦ ਦੇ ਨਾਲ ਜਿਹੜੇ ਹੋਰ ਕਾਜੀ ਮੁੱਲਾਂ ਬੈਠੇ ਸੀ ਉਹਨਾਂ ਦੇ ਚਿਹਰੇ ਜਿਵੇਂ ਪੀਲਾ ਰੰਗ ਹੁੰਦਾ ਨਾ ਏਦਾਂ ਜਰਦਰੂਏ ਰੰਗ ਹੋ ਗਏ ਡਰ ਦੇ ਨਾਲ। ਕਿਉਂਕਿ ਜਦੋਂ ਬੰਦਾ ਡਰਦਾ ਤੇ ਡਰ ਨਾਲ ਚਿਹਰਾ ਪੀਲਾ ਪੈ ਜਾਂਦਾ। ਇੱਕਦਮ ਸਰੀਰ ਵਿੱਚੋਂ ਤੇਜ਼ਾਬ ਨਿਕਲਦਾ ਡਰ ਦੇ ਨਾਲ। ਉਸ ਤੇਜ਼ਾਬ ਦੇ ਨਾਲ ਚਿਹਰਾ ਪੀਲਾ ਹੋ ਜਾਂਦਾ। ਇੱਕਦਮ ਚਿਹਰੇ ਜਰਦਰੂਏ ਹੋ ਗਏ ਇਹਨਾਂ ਦੇ।
ਲੋਚਨ ਸਮੁੱਖ ਨਾ ਕਰਤੇ ਬਏ।
ਹੁਣ ਨੇਤਰ ਵੀ ਸਤਿਗੁਰਾਂ ਦੇ ਸਾਹਮਣੇ ਨਹੀਂ ਕਰਦੇ। ਅੱਖਾਂ ਝੁਕਾ ਲਈਆਂ ਨੀਵੇਂ ਕਰ ਲਏ ਨੇਤਰ ਇਹਨਾਂ ਨੇ।
ਤੇਜ ਦੇਪਤ ਸ਼੍ਰੀ ਮੁਖ ਤੇ ਕਹੈ ਇਹ ਵੀ ਕਰਾਮਾਤ ਇੱਕ ਹੈ।
ਮਹਾਰਾਜ ਜੀ ਦੇ ਚਿਹਰੇ ਤੇ ਬੜਾ ਤੇਜ ਹੈ, ਬੜਾ ਜਲਾਲ ਹੈ, ਤੇ ਸਤਿਗੁਰੂ ਜੀ ਆਪਣੇ ਜਲਾਲ ਤੇ ਤੇਜ ਸਹਿਤ ਮੁਖਾਰ ਬਿੰਦ ਚੋਂ ਬੋਲੇ, ਕਹਿੰਦੇ ਸੈਯਦ ਆਹ ਵੀ ਕਰਾਮਾਤ ਹੈ। ਕਿਰਪਾਨ ਕੱਢੀ ਵਿਖਾਈ, ਛੜਾ ਸਮਾਨ ਬਿਜਲੀ ਸਮਾਨ ਚਮਕਦੀ ਤੇਗ ਵੇਖ ਕੇ ਛਹਿ ਗਏ, ਜਿਵੇਂ ਬੱਬਰ ਸ਼ੇਰ ਦੀ ਦਹਾੜ ਨੂੰ ਸੁਣ ਕੇ ਹਿਰਨ ਛਹਿ ਜਾਂਦੇ ਨੇ, ਏਦਾਂ ਡਰ ਗਏ। ਬਾਜ ਨੂੰ ਵੇਖ ਕੇ ਕਬੂਤਰ ਛਹਿ ਜਾਂਦਾ, ਏਦਾਂ ਡਰ ਗਏ। ਮਹਾਰਾਜ ਜੀ ਕਹਿੰਦੇ ਸੈਯਦ ਜੀ ਆਹ ਵੀ ਕਰਾਮਾਤ ਹੈ।
ਅਭੀ ਸਿਰ ਉਤਾਰ ਕਰ ਤੇਰਾ,
ਹੱਥ ਜੇ ਵੇਖਣੀ ਆ ਤਾਂ ਵਿਖਾ ਦਿੰਦੇ ਆ, ਹੁਣੇ ਤੇਰਾ ਸਿਰ ਤੇਰੇ ਇਸ ਧੜ ਨਾਲੋਂ ਲਾਹ ਕੇ ਜ਼ਮੀਨ ਤੇ ਸੁੱਟ ਦਿਆਂਗੇ।
ਚਾਹੀਏ
ਤੇ ਹੁਣੇ ਆ ਵੇਖ ਕਿਵੇਂ ਕਰਾਮਾਤ ਚੱਲੇਗੀ, ਕਿਵੇਂ ਕਰਾਮਾਤ ਵੇਖੇਗਾ ਕਿ ਹੁਣੇ ਤੇਰਾ ਸਿਰ ਧੜ ਤੋਂ ਲਾਹ ਕੇ ਏਦਾਂ ਜ਼ਮੀਨ ਤੇ ਸੁੱਟ ਦਈਏ ਜੇ ਚਾਹੀਏ, ਜਿਵੇਂ ਕਿਸੇ ਦਰਖਤ ਦੀ ਟਹਿਣੀ ਨਾਲੋਂ ਫਲ ਤੋੜ ਕੇ ਸੁੱਟੀ ਦਾ ਹੈ।
ਨੈ ਜਵਾਬ ਕੁਛ ਸਵਾਲ ਨਾ ਹੋਵੇ, ਜੀਵਨ ਬਾਦ ਬਾਦ ਕਰ ਖੋਵੇ।
ਸੈਯਦ ਜੀ ਫਿਰ ਨਾ ਕੋਈ ਜਵਾਬ ਹੋਵੇਗਾ ਤੁਹਾਡੇ ਮੂੰਹ ਚ, ਤੇ ਨਾ ਕੋਈ ਸਵਾਲ ਹੋਵੇਗਾ, ਇਹ ਸਵਾਲ ਜਵਾਬ ਸਾਰੇ ਖਤਮ ਹੋ ਜਾਣਗੇ। ਵਿਖਾਈਏ ਕਰਾਮਾਤ, ਵੇਖਣੀ ਆ ਦੱਸ, ਆਹ ਵੀ ਕਰਾਮਾਤ ਹੈ। ਦਰਅਸਲ ਗੁਰੂ ਕਲਗੀਧਰ ਪਾਤਸ਼ਾਹ ਦੱਸਣਾ ਚਾਹੁੰਦੇ ਨੇ ਕਿ ਇਹ ਸ਼ਸਤਰ ਵੀ ਕਰਾਮਾਤ ਹੈ, ਇਸ ਸ਼ਸਤਰ ਦੇ ਅਧੀਨ ਰਾਜ ਹੈ, ਕੇਵਲ ਇਸ ਮਾਤ ਲੋਕ ਦਾ ਹੀ ਨਹੀਂ, ਇਸ ਸ਼ਸਤਰਾਂ ਦੇ ਅਧੀਨ ਪਰਲੋਕ ਦਾ ਰਾਜ ਵੀ ਹੈ। ਸ਼ਸਤਰ ਕੇ ਅਧੀਨ ਹੈ ਰਾਜ, ਇਹ ਵੀ ਬੜੀ ਵੱਡੀ ਕਰਾਮਾਤ ਹੈ ਕਿ ਵੱਡੇ ਤੋਂ ਵੱਡੇ ਦਲੇਰ ਆਦਮੀ ਦੇ ਹਿਰਦੇ ਦੇ ਵਿੱਚ ਵੀ ਕੰਪਨ ਪੈਦਾ ਕਰ ਦਿੰਦੀ ਹੈ, ਤੇਗ ਡਰ ਪੈਦਾ ਕਰ ਦਿੰਦੇ ਨੇ ਇਹ ਸ਼ਸਤਰ। ਮਹਾਰਾਜ ਜੀ ਕਹਿੰਦੇ ਜੇ ਚਾਹੀਏ ਤੇ ਵਿਖਾ ਦਈਏ, ਨਾ ਕੋਈ ਸਵਾਲ ਕਰਨ ਵਾਲਾ ਰਹੇਗਾ ਤੇਰੇ ਅੰਦਰ, ਨਾ ਕੋਈ ਜਵਾਬ ਕਰਨ ਵਾਲਾ, ਔਰ ਤੂੰ ਆਪਣਾ ਜੀਵਨ ਬਾਦ ਕਰਕੇ ਝਗੜਾ ਕਰਕੇ ਖੋ ਦੇਵੇਗਾ।
ਇੱਕ ਸਤਿਗੁਰ ਕੋ ਤੇਜ ਬਿਲੰਦਾ,
ਮਹਾਰਾਜ ਗੁਰੂ ਕਲਗੀਧਰ ਦਾ ਇਹ ਬਿਲੰਦ ਤੇਜ ਜਦੋਂ ਸੈਯਦ ਨੇ ਵੇਖਿਆ,
ਹੋਤ ਪਇਓ ਸੈਯਦ ਸ਼ਰਮਿੰਦਾ,
ਸੈਯਦ ਸ਼ਰਮਿੰਦਾ ਹੋ ਗਿਆ, ਹੁਣ ਬੋਲ ਵੀ ਨਹੀਂ ਸਕਦਾ, ਅੱਗੋਂ ਨੀ ਕੂਇਆ, ਫਿਰ ਨੀ ਇਹਨੇ ਆਖਿਆ ਮਹਾਰਾਜ ਵਿਖਾਓ, ਕਿਉਂਕਿ ਜੇ ਹੁਣ ਕਹਿੰਦਾ ਨਾ ਕਰਾਮਾਤ ਵਿਖਾਓ ਤੇ ਵਿਖ ਜਾਣੀ ਸੀ, ਇਹਨੂੰ ਸਾਹਮਣੇ ਦੇਸੀ ਰਹੀ ਸੀ ਵੀ ਇਹ ਹੁਣ ਸਿਰ ਦੇ ਉੱਤੇ ਆ ਕੇ ਗਰਦਨ ਦੇ ਉੱਤੇ ਆ ਕੇ ਚੱਲਣੀ ਹੈ, ਫਿਰ ਨੀ ਇਹ ਬੋਲਿਆ, ਸ਼ਰਮਿੰਦਾ ਹੋ ਗਿਆ।
ਕਹਿਓ ਗਯੋ ਪੁਨ ਬਾਕ ਨਾ ਕੋਈ,
ਇਹਦੇ ਕੋਲੋਂ ਕੋਈ ਵਾਕ ਨੀ ਬੋਲਿਆ ਗਿਆ।
ਨੀਚ ਗਰੀਬ ਅਵਨੀ ਅਵਲੋਏ,
ਤਾਂ ਸਿਰ ਨੀਵਾਂ ਕਰ ਲਿਆ ਸੈਯਦ ਨੇ, ਮਾਨੋ ਜਿਵੇਂ ਦੀ ਧੌਣ ਦੀ ਹੱਡੀ ਟੁੱਟ ਗਈ ਹੋਵੇ ਤੇ ਧੌਣ ਲਟਕ ਗਈ ਹੋਵੇ, ਥੱਲੇ ਜ਼ਮੀਨ ਵੱਲ ਵੇਖੀ ਜਾਂਦਾ ਹੈ।
ਕਿਤਕ ਸਮੇਂ ਤੱਕ ਥਿਰ ਗੁਲ ਰਹੇ,
ਕੁਝ ਸਮੇਂ ਤੱਕ ਮਹਾਰਾਜ ਜੀ ਦੀਵਾਨ ਚ ਬੈਠੇ ਰਹੇ, ਕਿਰਪਾਨ ਸਾਹਿਬ ਜੀ ਨੇ ਆਪਣੇ ਮਿਆਨ ਚ ਪਾ ਲਈ।
ਪੁਨ ਡੇਰੇ ਕੋ ਆਵਨ ਚਏ,
ਫਿਰ ਮਹਾਰਾਜ ਜੀ ਕੁਝ ਸਮਾਂ ਬੈਠ ਕੇ ਦਰਸ਼ਨ ਦਿੱਤੇ, ਫਿਰ ਵਾਪਸ ਆਪਣੇ ਡੇਰੇ ਤੇ ਸਤਿਗੁਰੂ ਜੀ ਆਉਣ ਲੱਗੇ ਹਨ।
ਰੋਡ ਕਤ ਮੰਦਾ ਮੰਦ,
ਗੁਰਦੇਵ ਜੀ ਆਪਣੇ ਨੀਲੇ ਤੇ ਸਵਾਰ ਹੋਏ ਨੇ, ਘੋੜੇ ਤੇ ਸਵਾਰ ਹੋ ਕੇ ਸਹਿਜੇ ਸਹਿਜੇ ਮੰਦ ਮੰਦ ਮਹਾਰਾਜ ਜੀ ਚੱਲੇ ਆਉਂਦੇ ਨੇ।
ਹਨ ਪਹੁੰਚੇ ਸ਼੍ਰੀ ਜਗਬੰਦ,
ਜਗਤ ਦੇ ਬੰਦਨੀਏ, ਜਗਤ ਦੇ ਪੂਜਨੀਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ।
ਉਤਰ ਤੁਰੰਗਮ ਤੇ ਪ੍ਰਭ ਥੇਰੇ,
ਮਹਾਰਾਜ ਜੀ ਆਪਣੇ ਘੋੜੇ ਤੋਂ ਥੱਲੇ ਉਤਰੇ ਹਨ।
ਰੁਜੇ ਬਰਿਆਂਕ ਬੋਡ ਬੋ ਕਰੇ,
ਸੋਹਣੇ ਪਲਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਜੋ ਪਏ ਇੱਕ ਦਿਨ ਸਤਿਗੁਰ ਸਹਿਜ ਸੁਭਾਏ, ਬੈਠੇ ਹੋਤੇ ਬੀਚ ਸਮਦਾਏ।
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਏ ਬੈਠੇ ਸਨ, ਦੀਵਾਨ ਲੱਗਾ ਹੋਇਆ ਮਹਾਰਾਜ ਜੀ ਦਾ, ਕਲਗੀਧਰ ਜੀ ਦੀ ਸਭਾ ਲੱਗੀ ਹੋਈ ਤੇ ਮਹਾਰਾਜ ਜੀ ਬੈਠੇ ਸਨ।
ਪ੍ਰਥਮ ਪਠਾਨਨ ਕੋ ਧਨ ਕੀਤਾ,
ਗੁਰੂ ਸਾਹਿਬ ਜੀ ਦੇ ਕੋਲ ਕੁਝ ਪਠਾਨ ਆਏ ਸਨ ਹਰਜਾਨਾ ਲੈਣ ਲਈ। ਕਹਿੰਦੇ ਜੀ ਤੁਹਾਡੇ ਤੁਸੀਂ ਜੰਗ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਨੂੰ ਮਾਰਿਆ, ਸਾਡੇ ਰਿਸ਼ਤੇਦਾਰ ਮਾਰੇ ਨੇ, ਉਹਨਾਂ ਦਾ ਹਰਜਾਨਾ ਦਿਓ। ਕਲਗੀਧਰ ਜੀ ਨੇ ਵਚਨ ਕੀਤਾ ਵੀ ਹਰਜਾਨਾ ਕਿਸ ਗੱਲ ਦਾ ਦੇਈਏ ਬਈ, ਹਾਂ ਜੇ ਅਸੀਂ ਹਮਲਾ ਕਰਕੇ ਆਉਂਦੇ ਫਿਰ ਤਾਂ ਅਸੀਂ ਹਰਜਾਨਾ ਦਿੰਦੇ, ਪਰ ਜੇ ਤੁਹਾਡੇ ਰਿਸ਼ਤੇਦਾਰ ਹੀ ਸਾਡੇ ਤੇ ਚੜ੍ਹ ਕੇ ਆਏ, ਅਸੀਂ ਤਾਂ ਉਹਨਾਂ ਨੂੰ ਰੋਕਿਆ ਤੇ ਰੋਕ ਕੇ ਜੇ ਮਾਰਿਆ, ਚੜ੍ਹ ਕੇ ਆਏ ਨੂੰ ਮਾਰਿਆ, ਤੇ ਉਹਦਾ ਹਰਜਾਨਾ ਕਾਹਦਾ ਦੇਈਏ। ਇਦਾਂ ਉਹ ਕੁਝ ਪਠਾਨ ਸਨ ਜਿਹੜੇ ਸਤਿਗੁਰਾਂ ਦੇ ਕੋਲੋਂ ਹਰਜਾਨਾ ਲੈਣਾ ਚਾਹੁੰਦੇ ਸਨ।
ਇਹਨੋ ਉਤੋਂ ਸੋਡ ਕੁਲ ਕੀਤਾ
ਸੋਡੀ ਕੁਲ ਕੇਤ ਗੁਰੂ ਕਲਗੀਧਰ ਜੀ ਦੇ ਕੋਲੋਂ ਮੰਗ ਰੱਖਦੇ ਸਨ।
ਇਤ ਕਦਰਬਾ ਮਾਰੋ
ਕਹਿੰਦੇ ਜੀ ਇੰਨਾ ਪੈਸਾ ਸਤਿਗੁਰੂ ਜੀ ਤੁਹਾਡੇ ਕੋਲ ਸਾਡਾ ਬਣਦਾ ਹੈ,
ਕੌਣ ਦੋਸ਼ ਤੇ ਸੋਨੇ ਲੈ
ਤੇ ਕਿਹੜਾ ਦੋਸ਼ ਹੈ ਸਾਡੇ ਵਿਚ ਜਿਹੜਾ ਕਿ ਤੁਸੀਂ ਸਾਨੂੰ ਸਾਡਾ ਧਨ ਨੀ ਦਿੰਦੇ ਹਰਜਾਨਾ ਨੀ ਦਿੰਦੇ।
ਸਭ ਕਾਜ਼ੀ ਲਿਖਦੀ ਇਲਾਮ
ਇਹ ਚਲੇ ਗਏ ਇੱਕ ਕਾਜ਼ੀ ਕੋਲ ਜਿਹੜਾ ਆਗਰੇ ਦਾ ਹੀ ਕਾਜ਼ੀ ਸੀ। ਕਾਜ਼ੀ ਉਹਨਾਂ ਸਮਿਆਂ ਦੇ ਵਿੱਚ ਹੁਕਮਨਾਮੇ ਜਾਰੀ ਕਰਦੇ ਸੀ ਤੇ ਉਹ ਕਾਜ਼ੀ ਸੀ ਉਹਦੇ ਕੋਲ ਚਲੇ ਗਏ ਜਿੰਨੇ ਪਠਾਨ ਸਨ ਤੇ ਕਾਜ਼ੀ ਨੇ ਉਸ ਵੇਲੇ ਇੱਕ ਹੁਕਮ ਲਿਖ ਦਿੱਤਾ ਕਲਗੀਧਰ ਦੇ ਉੱਤੇ ਦਸਵੇਂ ਪਾਤਸ਼ਾਹ ਦੇ ਉੱਤੇ ਕਾਜ਼ੀ ਨੇ ਫਤਵਾ ਵੀ ਕਹਿੰਦੇ ਨੂੰ ਇੱਕ ਫਤਵਾ ਜਾਰੀ ਕਰ ਦਿੱਤਾ।
ਲੇਕਰ ਆਏ ਖਾਨ ਤਮਾਮ
ਉਹ ਜਿਹੜਾ ਕਾਜ਼ੀ ਨੇ ਫਤਵਾ ਲਿਖਿਆ ਉਹ ਫਤਵਾ ਲੈ ਕੇ ਜਿਹੜੇ ਉਹ ਪਠਾਨ ਸਨ ਕਲਗੀਧਰ ਜੀ ਕੋਲ ਆ ਗਏ।
ਜਮੈ ਬਿਲੋ ਕਿਉ ਸ਼੍ਰੀ ਗੁਣ ਕਾਨੇ
ਕਲਗੀਧਰ ਜੀ ਕੋਲ ਆ ਕੇ ਜਦੋਂ ਮਹਾਰਾਜ ਜੀ ਨੂੰ ਇਹਨਾਂ ਨੇ ਵੇਖਿਆ
ਵੀ ਸਭਾ ਕੇ ਕੀਨ ਮਕਾਨੀ
ਸਤਿਗੁਰੂ ਜੀ ਦੇ ਕੋਲ ਆ ਕੇ ਬੋਲੇ ਕਹਿਣ ਲੱਗੇ ਹਾਂਜੀ
ਲੇਕਰ ਆਏ ਜਮੈ ਬਿਲੋ ਕਿਉ ਸ਼੍ਰੀ ਗੁਣ ਖਾਨੀ
ਕਲਗੀਧਰ ਜੀ ਨੇ ਜਦੋਂ ਇਹਨਾਂ ਦੇ ਕੋਲ ਜਿਹੜਾ ਉਹ ਫਤਵਾ ਸੀ ਕਾਜ਼ੀ ਦਾ ਲਿਖਿਆ ਹੋਇਆ ਉਹ ਮਹਾਰਾਜ ਜੀ ਨੇ ਵੇਖਿਆ ਪੜਿਆ ਵੀ ਕਾਜ਼ੀ ਨੇ ਸਾਡੇ ਤੇ ਫਤਵਾ ਜਾਰੀ ਕੀਤਾ ਹੈ।
ਸੁਣੋ ਪਠਾਨੋ ਅਬ ਤੁਮ ਜਾਏ ਕਾਜ਼ੀ ਕੋ ਦੀਜਾ ਸਮਝਾਏ
ਗੁਰਾਂ ਤੇ ਕੀ ਫਤਵਾ ਜਾਰੀ ਕਰਨਾ ਸੀ। ਕਲਗੀਧਰ ਆਪ ਪਾਰ ਬ੍ਰਹਮ ਪਰਮੇਸ਼ਰ ਜਿਹਨਾਂ ਦੇ ਹੁਕਮ ਚ ਸਾਰੀ ਦੁਨੀਆਂ ਚੱਲਦੀ ਹੈ ਉਹਨਾਂ ਤੇ ਇੱਕ ਛੋਟਾ ਜਿਹਾ ਸਧਾਰਨ ਜਿਹਾ ਕਾਜ਼ੀ ਹੁਕਮ ਭੇਜ ਰਿਹਾ। ਮਹਾਰਾਜ ਜੀ ਨੇ ਅੱਗੋਂ ਬੜੇ ਸੋਹਣੇ ਢੰਗ ਨਾਲ ਨੀਤੀ ਨਾਲ ਜਵਾਬ ਦਿੱਤਾ। ਪਾਤਸ਼ਾਹ ਕਹਿੰਦੇ ਉਹ ਪਠਾਨੋ ਸੁਣੋ ਆ ਜਿਹੜੇ ਕਾਜ਼ੀ ਨੇ ਫਤਵਾ ਸਾਡੇ ਤੇ ਲਿਖ ਕੇ ਭੇਜਿਆ ਪਹਿਲਾਂ ਉਹ ਕਾਜ਼ੀ ਕੋਲ ਜਾਓ ਤੇ ਸਾਡੇ ਵੱਲੋਂ ਜਾ ਕੇ ਉਹਨੂੰ ਜਾ ਕੇ ਕਹੋ
ਲਸ਼ਕਰ ਮੈਂ ਮੱਖੀਆਂ ਬਹੁ ਤੇਰੇ ਖਾਨਾ ਮਕਰੋ ਕਰੈ ਕਨੇਰੇ।
ਮਹਾਰਾਜ ਜੀ ਕਹਿੰਦੇ ਜਾ ਕੇ ਕਾਜ਼ੀ ਨੂੰ ਆਖੋ ਕਿ ਲਸ਼ਕਰ ਦੇ ਵਿੱਚ ਸਾਡੀਆਂ ਫੌਜਾਂ ਦੇ ਵਿੱਚ ਮੱਖੀਆਂ ਬੜੀਆਂ ਨੇ। ਸਾਵਣ ਭਾਦਰੋਂ ਦਾ ਮਹੀਨਾ ਸੀ ਬਰਸਾਤਾਂ ਵਿੱਚ ਉਦਾਂ ਹੀ ਮੱਖੀਆਂ ਵੱਧ ਹੁੰਦੀਆਂ ਨੇ। ਮਹਾਰਾਜ ਜੀ ਕਹਿੰਦੇ ਕਾਜ਼ੀ ਨੂੰ ਆਖੋ ਵੀ ਲਸ਼ਕਰ ਦੇ ਵਿੱਚ ਮੱਖੀਆਂ ਬੜੀਆਂ ਨੇ ਔਰ ਉਹ ਮੱਖੀਆਂ ਜਿਹੜੀਆਂ ਨੇ ਖਾਣਾ ਗੰਦਾ ਕਰਦੀਆਂ ਨੇ। ਮਕਰੂ ਮਕਰੂ ਕਹਿੰਦੇ ਨੇ ਵੀ ਖਾਣੇ ਨੂੰ ਗੰਦਾ ਕਰਦੀਆਂ ਨੇ, ਉੱਤੇ ਆ ਕੇ ਬਹਿ ਜਾਂਦੀਆਂ ਤੇ ਖਾਣਾ ਜਿਹੜਾ ਉਹ ਗੰਦਾ ਕਰ ਦਿੰਦੀਆਂ ਨੇ।
ਤਿਨ ਪ੍ਰਥਮ ਇਲਾਮ ਪਠਾਵੋ
ਕਾਜ਼ੀ ਨੂੰ ਆਖੋ ਕਿ ਕਾਜ਼ੀ ਸਾਹਿਬ ਪਹਿਲਾਂ ਉਹਨਾਂ ਮੱਖੀਆਂ ਤੇ ਫਤਵਾ ਜਾਰੀ ਕਰੋ
ਮੈਂ ਖਾਨੇ ਪਰ ਥਿਰੋ ਹਟਾਵੋ
ਉਹਨਾਂ ਤੇ ਆਪਣਾ ਹੁਕਮ ਕਰੋ ਕਾਜ਼ੀ ਸਾਹਿਬ ਕਿ ਉਹ ਮੱਖੀਆਂ ਨੂੰ ਕਹਿ ਦਿਓ ਕਿ ਹੇ ਮੱਖੀਓ ਤੁਸੀਂ ਅੱਜ ਤੋਂ ਬਾਅਦ ਖਾਣੇ ਤੇ ਨਹੀਂ ਬਹਿਣਾ। ਉਹਨਾਂ ਮੱਖੀਆਂ ਨੂੰ ਕਾਜ਼ੀ ਸਾਹਿਬ ਨੂੰ ਕਹੋ ਵੀ ਹੁਕਮ ਕਰੇ ਕਿ ਕਾਜ਼ੀ ਇਹ ਉਹਨਾਂ ਮੱਖੀਆਂ ਨੂੰ ਕਵੇ ਕਿ ਹੇ ਮੱਖੀਓ ਤੁਸੀਂ ਖਾਣੇ ਤੇ ਨਹੀਂ ਬਹਿਣਾ, ਇਹ ਮੇਰਾ ਹੁਕਮ ਹੈ।
ਇਮ ਕਹਿ ਸੋ ਇਲਾਮ ਗੁਰ ਫਾਰਾ ਨਿਜ ਕਰਤੇ ਅਵਨੀ ਪਰ ਡਾਰਾ।
ਮਹਾਰਾਜ ਜੀ ਕਹਿੰਦੇ ਪਹਿਲਾਂ ਮੱਖੀਆਂ ਨੂੰ ਹਟਾਵੇ ਹੁਕਮ ਕਰਕੇ ਜੋ ਹਟ ਗਈਆਂ ਤੇ ਬਾਅਦ ਵਿੱਚ ਅਸੀਂ ਵਿਚਾਰ ਕਰਾਂਗੇ। ਏਦਾਂ ਕਹਿ ਕੇ ਮਹਾਰਾਜ ਜੀ ਨੂੰ ਕਾਗਜ਼ ਪਾੜ ਦਿੱਤਾ, ਯਾਨੀ ਕਿ ਦੱਸਣਾ ਸੀ ਕਾਜ਼ੀ ਵੀ ਤੇਰਾ ਹੁਕਮ ਤਾਂ ਉਹ ਮੱਖੀਆਂ ਨੀ ਮੰਨਦੀਆਂ ਸੀ, ਅਸੀਂ ਤਾਂ ਬੱਬਰ ਸ਼ੇਰ ਆ ਅਸੀਂ ਕਿੱਥੇ ਬੰਨਾਂਗੇ, ਤੇਰਾ ਹੁਕਮ ਤਾਂ ਉਹ ਮੱਖੀਆਂ ਨਾ ਮੰਨਣ, ਤੇਰਾ ਫਤਵਾ ਤਾਂ ਉਹ ਨਾ ਮੰਨਣ। ਮਹਾਰਾਜ ਸੱਚੀ ਪਾਤਸ਼ਾਹ ਨੇ ਏਦਾਂ ਇਹ ਜਵਾਬ ਦਿੱਤਾ, ਨਾਲੇ ਕਾਜ਼ੀ ਨੂੰ ਮਖੌਲ ਕੀਤਾ, ਮਜ਼ਾਕ ਉਡਾਇਆ ਕਾਜ਼ੀ ਦਾ, ਕਿਉਂਕਿ ਕਾਜ਼ੀ ਨੇ ਨੀਚ ਕਰਮ ਕੀਤਾ ਸੀ। ਉਹਨਾਂ ਪਠਾਣਾਂ ਦੇ ਆਖੇ ਲੱਗ ਕੇ ਸਤਿਗੁਰਾਂ ਤੇ ਫਤਵਾ ਜਾਰੀ ਕਰ ਦਿੱਤਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਹਿ ਕੇ ਨਾ ਉਸੇ ਵੇਲੇ ਜਿਹੜਾ ਉਹ ਫਤਵਾ ਭੇਜਿਆ ਸੀ ਪਾੜ ਦਿੱਤਾ।
ਇੱਕ ਪਠਾਨ ਸਗਰੇ ਬਿਸਮਾਏ
ਕਾਜ਼ੀ ਦਾ ਫਤਵਾ ਪਾੜਨ ਦਾ ਮਤਲਬ ਸੀ ਬੜਾ ਵੱਡਾ ਔਖਾ ਕੰਮ, ਵੀ ਕਾਜ਼ੀ ਨੇ ਫਤਵਾ ਲਿਖ ਕੇ ਦਿੱਤਾ ਤੇ ਇਹਨਾਂ ਨੇ ਪਾੜ ਦਿੱਤਾ, ਇੰਨਾ ਕੰਮ ਇਹਨਾਂ ਨੇ ਨਿਡਰਤਾ ਵਾਲਾ ਕੀਤਾ, ਕਿਉਂਕਿ ਕਾਜ਼ੀ ਦਾ ਫਤਵਾ ਕੋਈ ਨਹੀਂ ਸੀ ਪਾੜ ਸਕਦਾ, ਇੱਥੋਂ ਤੱਕ ਕਿ ਬਾਦਸ਼ਾਹ ਵੀ ਕਾਜ਼ੀ ਦਾ ਜਿਹੜਾ ਹੁਕਮ ਸੀ ਉਹ ਮੋੜ ਨਹੀਂ ਸੀ ਸਕਦਾ ਤੇ ਸਤਿਗੁਰੂ ਜੀ ਨੇ ਪਾੜਦਿਆਂ ਦੇਰੀ ਨਹੀਂ ਲਾਈ, ਵੇਖ ਕੇ ਬੜੇ ਹੈਰਾਨ ਹੋਏ ਪਠਾਨ।
ਉੱਠ ਕਾਜ਼ੀ ਟਿਗ ਤੁਰਨ ਆਏ
ਛੇਤੀ ਵਾਪਸ ਕਾਜ਼ੀ ਦੇ ਕੋਲ ਆਏ।
ਗੁਰੂ ਨਾ ਮਾਨੈ ਕਾਗਦ ਫਾਰਾ ਦਲ ਮੱਖੀਆਂ ਪਰ ਪਟੋ ਉਚਾਰਾ।
ਕਹਿਣ ਲੱਗੇ ਕਾਜ਼ੀ ਸਾਹਿਬ ਤੁਹਾਡਾ ਹੁਕਮ ਗੁਰੂ ਜੀ ਨੇ ਨਹੀਂ ਮੰਨਿਆ, ਸਗੋਂ ਤੁਹਾਡਾ ਹੁਕਮ ਉਹਨਾਂ ਨੇ ਪਾੜ ਦਿੱਤਾ ਤੇ ਉਹ ਕਹਿੰਦੇ ਨੇ ਕਿ ਪਹਿਲਾਂ ਦਲ ਵਿੱਚ ਮੱਖੀਆਂ ਬੜੀਆਂ ਨੇ, ਉਹਨਾਂ ਮੱਖੀਆਂ ਤੇ ਹੁਕਮ ਕਰੇ ਆਪਣਾ, ਉਹ ਮੰਨਦੀਆਂ ਨੇ ਕਿ ਨਹੀਂ ਮੰਨਦੀਆਂ ਪਹਿਲਾਂ ਇਹ ਵੇਖੇ
ਸੁਣ ਕਾਜ਼ੀ ਜਰ ਬਲ ਕੈ ਛਾਰ
ਜਦੋਂ ਕਾਜ਼ੀ ਦੇ ਗੱਲ ਸੁਣੀ ਸੁਣ ਕੇ ਕਾਜ਼ੀ ਸੜ ਬਲ ਗਿਆ
ਕੁਪਿਓਰੇ ਦੇ ਨੈ ਲਖੈ ਗਵਾਰ
ਇਹਦਾ ਹਿਰਦਾ ਕੁੱਪ ਗਿਆ ਪਰ ਗੁਰੂ ਸਾਹਿਬ ਜੀ ਦੀ ਮਹਿਮਾ ਨਹੀਂ ਜਾਣਦਾ ਕਾਜੀ
ਆਪਣੇ ਉਪਾਵ ਨੇ ਕੁਛ ਚਾਲਾ
ਕਾਜੀ ਕੋਲ ਹੋਰ ਤਾਂ ਕੋਈ ਉਪਾਅ ਨਹੀਂ ਚੱਲ ਸਕਿਆ
ਸ਼ਾਹ ਸਮੀਤ ਗਯੋ ਤਿਸ ਕਾਲਾ
ਦੌੜ ਕੇ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਗਿਆ
ਕਯੋ ਇਲਾਮ ਗੁਰੂ ਨੇ ਫੇਰਾ
ਬਹਾਦਰ ਸ਼ਾਹ ਕੋਲ ਗਿਆ ਤੇ ਜਾ ਕੇ ਕਹਿੰਦਾ ਬਾਦਸ਼ਾਹ ਸਲਾਮਤ ਤੇਰੇ ਰਾਜ ਵਿੱਚ ਆਹ ਕੁਝ ਹੋ ਗਿਆ ਕਹਿੰਦਾ ਕੀ ਹੋ ਗਿਆ ਵੀ ਕਾਜੀ ਸਾਹਿਬ ਕਹਿੰਦਾ ਜੀ ਮੇਰਾ ਹੁਕਮ ਪਾੜ ਦਿੱਤਾ ਗੁਰੂ ਜੀ ਨੇ ਮੈਂ ਫਤਵਾ ਭੇਜਿਆ ਸੀ ਉਹਨਾਂ ਨੇ ਪਾੜ ਦਿੱਤਾ ਹੈ
ਅਨਤ ਕਰੈ ਸ਼ਰਾ ਇਸ ਬੀਰਾ
ਉਹਨਾਂ ਨੇ ਸਾਡੀ ਸ਼ਰਾ ਦੀ ਹਾਨੀ ਕੀਤੀ ਹੈ ਇਹਦੇ ਵਿੱਚ ਸਾਡੀ ਸ਼ਰਾ ਦੀ ਤੁਹੀਨ ਹੋਈ ਹੈ
ਕਾਗਜ਼ ਫਾਰ ਤਰਾ ਪਰ ਡਾਰਾ ਮੈਂ ਕੈਸੇ ਉਰ ਮੈਂ ਡਰ ਤਾਰਾ
ਉਹਨਾਂ ਨੇ ਕਾਗਜ਼ ਪਾੜ ਕੇ ਜ਼ਮੀਨ ਤੇ ਸੁੱਟਦਿਆਂ ਦੇਰੀ ਨਹੀਂ ਲਾਈ ਔਰ ਸਾਡਾ ਮਨ ਵਿੱਚ ਰੰਚਕ ਭਰ ਵੀ ਡਰ ਤੇ ਭੈ ਨਹੀਂ ਮੰਨਿਆ
ਸੁਣ ਕੇ ਪਾਤਸ਼ਾਹ ਇਸ ਸਾਜ
ਬਹਾਦਰ ਸ਼ਾਹ ਨੂੰ ਸੁਣ ਕੇ ਗੁੱਸਾ ਚੜ ਗਿਆ ਨਾਲੇ ਕਾਜੀ ਨੇ ਗਲਤੀ ਕੀਤੀ ਨਾਲੇ ਆ ਕੇ ਬਹਾਦਰ ਸ਼ਾਹ ਕੋਲ ਸੱਚਾ ਹੋ ਰਿਹਾ ਬਹਾਦਰ ਸ਼ਾਹ ਨੂੰ ਗੁੱਸਾ ਚੜ ਗਿਆ ਕਾਜੀ ਦੀ ਕਰਤੂਤ ਵੇਖ ਕੇ
ਕਾਜੀ ਪਰ ਹੋਇਓ ਇਤਰਾਜ਼
ਕਾਜੀ ਦੇ ਉੱਤੇ ਬਹਾਦਰ ਸ਼ਾਹ ਦਾ ਫਿਰ ਗੁੱਸਾ ਨਿਕਲਿਆ ਬਹਾਦਰ ਸ਼ਾਹ ਕਹਿੰਦਾ ਉਹ ਤੂੰ ਸਤਿਗੁਰਾਂ ਤੇ ਫਤਵਾ ਲਿਖਿਆ ਭੇਜਿਆ ਕਲਗੀਧਰ ਤੇ ਹੁਕਮ ਭੇਜਿਆ ਤੇਰੀ ਇਹ ਤਾਕਤ ਕਿੱਥੋਂ ਆ ਗਈ
ਇਹ ਤੈ ਕਾਕੀਨ ਮਤ ਮੰਦੇ ਜਾਤ ਇਲਾਈ ਫਕਰ ਬਿਲੰਦੇ
ਉਹ ਕਾਜੀਆ ਮਾੜੀ ਮਤ ਵਾਲਿਆ ਮਤ ਮੰਦਿਆ ਆ ਕੀ ਕੀਤਾ ਤੂੰ ਜਾਤ ਇਲਾਹੀ ਜੋ ਅੱਲਾ ਦੀ ਜਾਤ ਹਨ ਉਹਨਾਂ ਤੇ ਤੂੰ ਆਪਣਾ ਹੁਕਮ ਭੇਜਿਆ ਜੋ ਇਲਾਹੀ ਜਾਤ ਅੱਲਾ ਦੀ ਜਾਤ ਹਨ ਉਹਨਾਂ ਦੇ ਉੱਤੇ ਤੂੰ ਕਿਵੇਂ ਆਪਣਾ ਫਕਰ ਭੇਜ ਦਿੱਤਾ
ਦਿਨ ਭਰ ਕੈਸੇ ਪਠਿਓ ਇਲਾਮ
ਉਹਨਾਂ ਤੇ ਤੂੰ ਆਪਣਾ ਇਲਾਮ ਕਿਵੇਂ ਭੇਜ ਦਿੱਤਾ
ਤੈ ਕੀਨ ਬਰੋ ਬੋ ਕਾਮ
ਇਲਾਮ ਇਸ਼ਤਿਹਾਰ ਨੂੰ ਵੀ ਕਹਿੰਦੇ ਨੇ ਉਹਨਾਂ ਤੇ ਤੂੰ ਆਪਣਾ ਇਸ਼ਤਿਹਾਰ ਕਿਵੇਂ ਜਾਰੀ ਕਰ ਦਿੱਤਾ ਤੇਰੀ ਇਹ ਤਾਕਤ ਤੂੰ ਇੰਨੀ ਮਜਾਲ ਕਿਵੇਂ ਕੀਤੀ ਇਹਨਾਂ ਹੌਸਲਾ ਕਿਵੇਂ ਕੀਤਾ
ਜਿਨ ਆ ਗਿਆ ਕਰ ਜੋਰਨ ਬਣੈ ਤਿਨ ਪਰ ਹੁਕਮ ਆਪਣੋ ਭਨੈ
ਤੈ ਇਹ ਬੜਾ ਬੁਰਾ ਕੰਮ ਕੀਤਾ ਤੈ ਇਹ ਕੰਮ ਬੜਾ ਮਾੜਾ ਕੀਤਾ ਕਾਜੀ ਜਿਹੜਾ ਬਖਸ਼ਿਆ ਨਹੀਂ ਜਾ ਸਕਦਾ ਉਹਨਾਂ ਦੇ ਅੱਗੇ ਤਾਂ ਹੱਥ ਜੋੜਨੇ ਬਣਦੇ ਨੇ ਉਹਨਾਂ ਅੱਗੇ ਤਾਂ ਹੱਥ ਜੋੜ ਕੇ ਨਮਸਕਾਰਾਂ ਕਰਨੀਆਂ ਬਣਦੀਆਂ ਨੇ ਤੇ ਤੂੰ ਉਹਨਾਂ ਤੇ ਹੁਕਮਨਾਮੇ ਭੇਜਦਾ ਤੂੰ ਉਹਨਾਂ ਤੇ ਹੁਕਮ ਜਾਰੀ ਕਰਦਾ ਇਸ਼ਤਿਹਾਰ ਜਾਰੀ ਕਰਦਾ
ਕਾਜ਼ੀ ਕੀਨ ਤਗੀਰਾ
ਕਹਿੰਦਾ ਮੈਂ ਤੇਰਾ ਕਾਜ਼ੀ ਪੁਣਾ ਹੀ ਖਤਮ ਕਰ ਦਿੰਦਾ ਉਹਨੇ ਇਹ ਕਹਿ ਕੇ ਕਾਜ਼ੀ ਦੀ ਜਿਹੜੀ ਪਦਵੀ ਸੀ ਨਾ ਉਹ ਖੋ ਲਈ ਕਹਿੰਦਾ ਅੱਜ ਤੋਂ ਬਾਅਦ ਤੂੰ ਕਿਸੇ ਨੂੰ ਫਤਵਾ ਨਹੀਂ ਲਿਖ ਸਕਦਾ ਉਸੇ ਵੇਲੇ ਉਹਦੀ ਪਦਵੀ ਬਹਾਦਰ ਸ਼ਾਹ ਦੀ ਜ਼ੁਬਾਨ ਵੀ ਕਰਾਮਾਤ ਹੀ ਸੀ ਨਾ ਏਡਾ ਵੱਡਾ ਕਾਜ਼ੀ ਉਸੇ ਵੇਲੇ ਉਹਦੀ ਜਿਹੜੀ ਪਦਵੀ ਸੀ ਉਹਦੇ ਤੋਂ ਤਗੀਰ ਕਰ ਦਿੱਤਾ ਯਾਨੀ ਕਿ ਉਹਦੇ ਤੋਂ ਬਦਲ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਹੁਕਮ ਨਹੀਂ ਪੇਸ਼ ਕਰ ਸਕਦਾ ਕੋਈ ਫਤਵਾ ਨਹੀਂ ਜਾਰੀ ਕਰ ਸਕਦਾ
ਗੁਰ ਕੋ ਜਾਣੇ ਉਹ ਪੀਰਨ ਪੀਰਾ
ਔਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਹਾਦਰ ਸ਼ਾਹ ਨੇ ਪੀਰਾਂ ਦਾ ਪੀਰ ਕਰਕੇ ਜਾਣਿਆ
ਸਲਤਨ ਦਈ ਮੋਏ ਕੋ ਜਾਣੈ
ਜਾਣਦਾ ਕਿ ਦਸਵੇਂ ਪਾਤਸ਼ਾਹ ਨੇ ਮੈਨੂੰ ਇਹ ਹਿੰਦੁਸਤਾਨ ਦਾ ਰਾਜ ਦਿੱਤਾ ਹੈ
ਸੋ ਕੈਸੇ ਕਰੇ ਮਨੈ ਮਾਨੈ
ਉਹ ਕਿਵੇਂ ਮੰਨਦਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਮਹਾਰਾਜ ਜੀ ਦੇ ਉੱਤੇ ਜਿਹੜਾ ਇਹ ਹੁਣ ਹੁਕਮ ਭੇਜਿਆ ਸੀ ਕਾਜੀ ਨੇ ਇਹ ਕਿਵੇਂ ਬਹਾਦਰ ਸ਼ਾਹ ਮੰਨ ਲੈਂਦਾ
ਚੋਪਈ ਰਾਜਾ ਇੱਕ ਜੈ ਸਿੰਘ ਸਵਾਈ ਦੁਤੀ ਅਜੀਤ ਸਿੰਘ ਨਰ ਰਾਏ
ਖਾਲਸਾ ਜੀ ਜੈਪੁਰ ਦਾ ਇੱਕ ਰਾਜਾ ਸੀ ਰਾਜਾ ਜੈ ਸਿੰਘ ਸਵਾਈ ਇਹਦੇ ਨਾਲ ਦੂਸਰਾ ਰਾਜਾ ਸੀ ਰਾਜਾ ਅਜੀਤ ਸਿੰਘ ਜੈ ਸਿੰਘ ਸਵਾਈ ਗੁਰੂ ਕਲਗੀਧਰ ਦਾ ਸ਼ਰਧਾਲੂ ਹੋਇਆ ਜੈਪੁਰ ਦੇ ਵਿੱਚ ਇਹਦਾ ਬੜਾ ਵੱਡਾ ਕਿਲ੍ਹਾ ਵੀ ਹੈ ਰਾਜਾ ਜੈ ਸਿੰਘ ਸਵਾਈ ਦਾ ਤੋ ਰਾਜਾ ਜੈ ਸਿੰਘ ਤੇ ਦੂਜਾ ਇਹਦੇ ਨਾਲ ਰਾਜਾ ਅਜੀਤ ਸਿੰਘ ਹੈ
ਉਤਰੇ ਉਤੇ ਤੋ ਲਸ਼ਕਰ ਮਾਏ
ਆਪਣੇ ਲਸ਼ਕਰ ਦੇ ਵਿੱਚ ਲਸ਼ਕਰ ਸਮੇਤ ਉਤਰੇ ਹੋਏ ਸਨ
ਸਤਿਗੁਰ ਸ਼ੋਭਾ ਸੁਣ ਕਰ ਤਾਏ
ਰਾਜੇ ਜੈ ਸਿੰਘ ਤੇ ਅਜੀਤ ਸਿੰਘ ਨੇ ਸੁਣਿਆ ਕਿ ਕਲਗੀਧਰ ਜੀ ਆ ਗਏ ਹਨ ਸਤਿਗੁਰਾਂ ਦੀ ਸੋਭਾ ਇਹਨਾਂ ਦੋਹਾਂ ਰਾਜਿਆਂ ਨੇ ਸੁਣੀ
ਮਿਲ ਬੇਤ ਚੱਲ ਕਰ ਆਏ
ਸਤਿਗੁਰਾਂ ਨੂੰ ਮਿਲਣ ਵਾਸਤੇ ਮਹਾਰਾਜ ਜੀ ਕੋਲ ਆਏ
ਦੁਵੈ ਅਸ ਧਨ ਅਕੋਰ ਕੋ ਲੈ ਆਏ
ਦੋ ਘੋੜੇ ਤੇ ਬਹੁਤ ਸਾਰੀ ਮਾਇਆ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕਰਨ ਲਈ ਲਿਆਏ
ਸੰਗ ਬਹੁਤ ਪਟਨ ਕੀ ਭੀੜ
ਨਾਲ ਇਹਨਾਂ ਦੇ ਬਹੁਤ ਸਾਰੇ ਸੂਰਮਿਆਂ ਦੀ ਭੀੜ ਆਈ ਹੈ
ਪਹੁੰਚੇ ਆਨ ਪ੍ਰਭੂ ਕੇ ਤੀਰ
ਸਤਿਗੁਰਾਂ ਦੇ ਕੋਲ ਆਏ ਪਹੁੰਚੇ ਹਨ
ਕਰ ਪਗ ਨਮੋ ਹੁਕਮ ਲੇ ਥਿਰੇ
ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਗੁਰੂ ਹੁਕਮ ਇਹਨਾਂ ਨੇ ਪ੍ਰਾਪਤ ਕੀਤਾ ਹੈ
ਮੁਦਤ ਭਏ ਗੁਰ ਦਰਸ਼ਨ ਕਰੇ
ਸਤਿਗੁਰਾਂ ਦੇ ਦਰਸ਼ਨ ਕੀਤੇ ਬੜੇ ਪ੍ਰਸੰਨ ਹੋਏ
ਸ੍ਰੀ ਮੁਖ ਕਰ ਬੂਜੇ ਤੇ ਸਮੈ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇਹਨਾਂ ਨੂੰ ਪੁੱਛਿਆ
ਆਪਣੋ ਪ੍ਰਸੰਗ ਸੁਣਾਓ ਹਮੈ
ਹਾਂ ਭਾਈ ਰਾਜਾ ਜੈ ਸਿੰਘ ਅਜੀਤ ਸਿੰਘ ਦੱਸੋ ਤੁਸੀਂ ਆਪਣੇ ਬਾਰੇ ਆਪਣੇ ਬਾਰੇ ਕੁਝ ਸੁਣਾਓ
ਕੀਤਕ ਬਾਨੀ ਰਾਖਨ ਕੇਰਾ
ਕਿੰਨੀ ਕ ਫੌਜ ਹੈ ਤੁਹਾਡੇ ਕੋਲ ਕਿੰਨੀ ਕ ਸੈਨਾ ਤੁਸੀਂ ਰੱਖੀ ਹੋਈ ਹੈ
ਰਾਜ ਤੁਮੋ ਟਿਗ ਹੈ ਜੋ ਬਡੇਰਾ
ਦੱਸੋ ਤੁਹਾਡੇ ਕੋਲ ਕਿੱਡਾ ਕ ਵੱਡਾ ਰਾਜ ਹੈ ਕਿੰਨੀ ਕ ਵੱਡੀ ਰਿਆਸਤ ਹੈ
ਸੁਣ ਰਾਜਨ ਕਰ ਜੋਰ ਉਚਾਰੇ ਦੇਸ਼ ਬਟੋਰਨ ਕਰੇ ਜੇ ਸਾਰੇ
ਰਾਜੇ ਦੋਵੇਂ ਸੁਣ ਕੇ ਕਹਿਣ ਲੱਗੇ ਮਹਾਰਾਜ ਜੇ ਅਸੀਂ ਆਪਣੇ ਦੇਸ਼ ਵਿਚੋਂ ਸਾਰੀ ਫੌਜ ਇਕੱਠੀ ਕਰੀਏ
ਸਵਾ ਲੱਖ ਘੋੜਾ ਹੋਏ ਜਾਏ
ਤਕਰੀਬਨ ਸਵਾ ਲੱਖ ਘੋੜ ਸਵਾਰ ਸੂਰਮੇ ਇਕੱਠੇ ਹੋ ਜਾਣਗੇ
ਸਭ ਕੋ ਖਰਚ ਚੱਲੇ ਸਮੁਦਾਏ
ਉਹਨਾਂ ਸਾਰਿਆਂ ਦਾ ਖਰਚ ਚੱਲ ਸਕਦਾ ਏਡੀ ਵੱਡੀ ਰਿਆਸਤ ਹੈ ਸਾਡੀ ਕਿ ਸਵਾ ਲੱਖ ਘੋੜ ਸਵਾਰਾਂ ਨੂੰ ਅਸੀਂ ਪਾਲ ਸਕਦੇ ਹਾਂ
ਧਨੀ ਤੇਗ ਕੇ ਬੜ ਰਾਜਪੂਤ
ਅਸੀਂ ਰਾਜਪੂਤ ਰਾਜੇ ਹਾਂ ਤੇਗ ਦੇ ਧਨੀ ਹਾਂ
ਛਿਨ ਮੈਂ ਰਿਪ ਕੋ ਕਹਿ ਕਰਤ ਕਸੂਤ
ਛਿਨ ਵਿਚ ਦੁਸ਼ਮਣਾਂ ਨੂੰ ਜਿੱਤ ਸਕਦੇ ਹਾਂ
ਨਿਕਟ ਦੌਨ ਕੇ ਲੱਖ ਅਡਾਏ
ਔਰ ਸਾਡੇ ਦੋਹਾਂ ਦੇ ਕੋਲ ਤਕਰੀਬਨ 2.5 ਲੱਖ ਫੌਜ ਹੈ ਸਵਾ ਲੱਖ ਮੇਰੇ ਕੋਲ ਹੈ ਸਵਾ ਲੱਖ ਅਜੀਤ ਸਿੰਘ ਕੋਲ ਹੈ ਸਾਡੇ ਦੋਹਾਂ ਦੀ ਫੌਜ ਜੇ ਇਕੱਠੀ ਕਰੀਏ ਤੇ 2.5 ਲੱਖ ਫੌਜ ਬਣਦੀ ਹੈ
ਰੰਗ ਚੜੇ ਕੋਰਾ ਸਮਦਾਏ
ਅਸੀਂ ਸਾਰੇ ਇਕੱਠੇ ਚੜਦੇ ਹਾਂ ਜਦੋਂ ਚੜਦੇ ਹਾਂ ਸਾਰੀ ਫੌਜ ਲੈ ਕੇ
ਸ੍ਰੀ ਮੁਖ ਤੇ ਤਿੰਨ ਪ੍ਰਤ ਫੁਰਮਾਇਓ
ਸਤਿਗੁਰੂ ਜੀ ਉਸ ਵੇਲੇ ਬੋਲੇ ਕਹਿਣ ਲੱਗੇ
ਲਸ਼ਕਰ ਦੇਸ਼ ਐ ਅਬਕਾਇਓ
ਮਹਾਰਾਜ ਜੀ ਕਹਿੰਦੇ ਬਈ ਤੁਹਾਡੇ ਕੋਲ ਤਾਂ ਬੜਾ ਵੱਡਾ ਲਸ਼ਕਰ ਹੈ ਫਿਰ ਤੁਹਾਡੇ ਕੋਲ ਬੜੀ ਵੱਡੀ ਰਿਆਸਤ ਹੈ
ਤੇਜ ਮਿਸਾਲ ਸ਼ਸਤਰ ਬਦ ਧਾਰੇ
ਤੁਹਾਡੇ ਕੋਲ ਬੜਾ ਤੇਜ ਹੈ ਤੁਸੀਂ ਸ਼ਸਤਰ ਧਾਰੀ ਹੋ ਬਲਵਾਨ ਸੂਰਮੇ ਵੀ ਹੋ
ਬੁਰੀ ਭਾਰਤਾ ਏਕ ਤੁਮਾਰੀ
ਇੱਕ ਗੱਲ ਤੁਹਾਡੀ ਬੜੀ ਬੁਰੀ ਹੈ ਬਈ ਸੱਜਣੋ ਉਦਾਂ ਤੁਸੀਂ ਸੂਰਮੇ ਹੋ ਬਹਾਦਰ ਹੋ ਯੋਧੇ ਹੋ ਰਿਆਸਤ ਬੜੀ ਵੱਡੀ ਹੈ ਸ਼ਸਤਰ ਧਾਰੀ ਹੋ ਪਰ ਇੱਕ ਗੱਲ ਤੁਹਾਡੀ ਬੜੀ ਬੁਰੀ ਹੈ
ਕੋ ਕਸਾਈ ਕੋ ਕਰ ਦੇਤ ਧਰਮ ਬਿਨਾ ਆਪਣ ਕਰ ਲੇਤ
ਤੁਸੀਂ ਗਊ ਕਸਾਈਆਂ ਦੇ ਹਵਾਲੇ ਕਰ ਦਿੰਦੇ ਹੋ ਮਹਾਰਾਜ ਕਹਿੰਦੇ ਇੱਕ ਆ ਮਾੜਾ ਕੰਮ ਹੈ ਤੁਹਾਡਾ ਕਿ ਇੱਕ ਗਊ ਨੂੰ ਤੁਸੀਂ ਕਸਾਈ ਦੇ ਹਵਾਲੇ ਕਰ ਦਿੰਦੇ ਹੋ ਇਹ ਤੁਸੀਂ ਧਰਮ ਵਿਨਾਸ਼ ਕਰ ਲੈਂਦੇ ਹੋ ਏਦਾਂ ਕਰਕੇ
ਨਰਪਤ ਸੁਣ ਗੁਰ ਤੇ ਬਿਸਮਾਏ
ਜਦੋਂ ਮਹਾਰਾਜ ਜੀ ਨੇ ਗੱਲ ਕਹੀ ਨਾ ਵੀ ਤੁਸੀਂ ਗਊ ਧਰਮ ਕਸਾਈ ਨੂੰ ਦੇ ਦਿੰਦੇ ਹੋ ਕਸਾਈਆਂ ਨੂੰ ਤਾਂ ਹਵਾਲੇ ਕਰ ਦਿੰਦੇ ਹੋ ਸੁਣ ਕੇ ਰਾਜਾ ਜੈ ਸਿੰਘ ਤੇ ਅਜੀਤ ਸਿੰਘ ਹੈਰਾਨ ਹੋ ਕੇ ਬੋਲੇ
ਚਿਤ ਮੈਂ ਚਿਤਵਤ ਲਖਿਓ ਨਾ ਜਾਏ
ਸੋਚਦੇ ਨੇ ਵੀ ਅਸੀਂ ਕਿਹੜੀ ਗਊ ਦਿੰਨੇ ਆ ਕਸਾਈਆਂ ਨੂੰ ਬਹੁਤ ਹੈਰਾਨੀ ਨਾਲ ਸੋਚਦੇ ਨੇ
ਸਕਲ ਦੇਸ਼ ਕੇ ਵਿੱਚ ਕਿਸ ਥਾਏ ਬਸ ਨਾ ਦੇ ਕਸਾਬ ਕਦਾਏ
ਕਹਿਣ ਲੱਗੇ ਜੀ ਅਸੀਂ ਤਾਂ ਆਪਣੇ ਦੇਸ਼ ਦੇ ਵਿੱਚ ਜਿੰਨੇ ਵੀ ਕਸਾਬ ਨੇ ਬੁੱਚੜ ਨੇ ਜਿਹੜੇ ਗਊਆਂ ਮਾਰਦੇ ਨੇ ਉਹ ਤਾਂ ਅਸੀਂ ਰਹਿਣ ਹੀ ਨਹੀਂ ਦਿੱਤੇ ਕਸਾਈ ਖਾਨੇ ਹੀ ਖਤਮ ਕਰ ਦਿੱਤੇ ਨੇ ਆਪਣੇ ਦੇਸ਼ ਵਿੱਚ
ਜੈ ਲਗ ਹਮਰੀ ਪਾਰ ਬਸਾਏ
ਇੱਥੇ ਤੱਕ ਸਾਡਾ ਹੁਕਮ ਚੱਲਦਾ ਸਾਡੀ ਰਿਆਸਤ ਵਿੱਚ ਉੱਥੇ ਕੋਈ ਗਊ ਨੂੰ ਨਹੀਂ ਮਾਰ ਸਕਦਾ
ਵਿਖੇ ਕਸਾਬ ਤੁਰਤ ਬਿਨ ਸਾਏ
ਜੇ ਕੋਈ ਕਸਾਈ ਗਊ ਨੂੰ ਮਾਰਨ ਵਾਲਾ ਦਿਸ ਵੀ ਜਾਂਦਾ ਤੇ ਉਹ ਕਸਾਈ ਮਾਰ ਦਿੰਦੇ ਆ ਗਊ ਬਚਾ ਲੈਂਦੇ ਆ
ਕਿਸ ਤੇ ਆਪ ਸੁਣੀ ਫੁਰਮਾਓ
ਮਹਾਰਾਜ ਇਹ ਗੱਲ ਤੁਸੀਂ ਕਿਹਦੇ ਕੋਲੋਂ ਸੁਣ ਲਈ ਕਿ ਅਸੀਂ ਗਊ ਕਸਾਈ ਨੂੰ ਦੇ ਦਿੰਨੇ ਆ
ਜਿਸ ਤੇ ਦੇ ਉਪਦੇਸ਼ ਹਟਾਵੋ
ਜਿਸ ਕਰਕੇ ਤੁਸੀਂ ਸਾਨੂੰ ਇਹ ਉਪਦੇਸ਼ ਦੇ ਕੇ ਹਟਾ ਰਹੇ ਹੋ ਅਸੀਂ ਤਾਂ ਕਦੇ ਕੋਈ ਗਊ ਕਿਸੇ ਕਸਾਈ ਦੇ ਹਵਾਲੇ ਕੀਤੀ ਨਹੀਂ
ਸ੍ਰੀ ਮੁਖ ਤੇ ਫੁਰਮਾਇਓ ਭੇਤ
ਮਹਾਰਾਜ ਜੀ ਨੇ ਭੇਤ ਦੀ ਗੱਲ ਦੱਸੀ ਇਹਨਾਂ ਨੂੰ ਕਹਿਣ ਲੱਗੇ
ਤਨ ਜਾ ਤੁਰਕਨ ਕੋ ਤੁਮ ਦੇਤ
ਮਹਾਰਾਜ ਜੀ ਕਹਿੰਦੇ ਹੇ ਭਾਈ ਜਿਹੜੀਆਂ ਤੁਸੀਂ ਆਪਣੀਆਂ ਲੜਕੀਆਂ ਇਹਨਾਂ ਮੁਸਲਮਾਨਾਂ ਨੂੰ ਦੇ ਦਿੰਦੇ ਹੋ ਇਹ ਵੀ ਤਾਂ ਗਊ ਤੋਂ ਤੁਰਤ ਤੁਸੀਂ ਕਸਾਈਆਂ ਦੇ ਹਵਾਲੇ ਹੀ ਕਰਦੇ ਹੋ ਕਿ ਆਪਣੀਆਂ ਲੜਕੀਆਂ ਇਹਨਾਂ ਤੁਰਕਾਂ ਦੇ ਹਵਾਲੇ ਕਰ ਦਿੰਦੇ ਹੋ, ਇਹਨਾਂ ਨੂੰ ਡੋਲੇ ਦੇ ਦਿੰਦੇ ਹੋ ਆਪਣੀਆਂ ਲੜਕੀਆਂ ਦੇ, ਇਹਦੇ ਤੋਂ ਵੱਡਾ ਔਗਣ ਕਿਹੜਾ ਹੋ ਸਕਦਾ, ਇਹਦੇ ਤੋਂ ਵੱਡਾ ਗੁਨਾਹ ਹੋਰ ਕਿਹੜਾ ਹੋ ਸਕਦਾ ਹੈ।
ਕਛਵਾਏ ਹਾਂਡੇ ਰਾਠੌਰ,
ਤੁਸੀਂ ਕਛਵਾਏ ਹਾਂਡੇ ਰਾਠੌਰ ਇਹੋ ਜਿਹੇ ਬਹਾਨ ਯੋਧੇ ਰਾਜੇ ਹੋ।
ਇਤਿਆਦਕ ਤੁਮ ਨਾਮ ਕਹਾਓ ਆਪਣੀ ਐਂਠ ਸੁਜਸ ਬਿਰਧਾਵੋ।
ਇਤਿਆਦਕ ਤੁਹਾਡੇ ਨਾਂ ਨੇ, ਤੁਹਾਡੀ ਏਡੀ ਐਂਠ ਹੈ, ਤਾਂ ਕਹਿ ਵੀ ਰਾਜਪੂਤ ਰਾਜੇ ਹਨ, ਰਾਣੇ ਰਾਜੇ ਹਨ, ਤੇ ਤੁਸੀਂ ਫਿਰ ਵੀ ਏਦਾਂ ਦਾ ਕੰਮ ਕਰਦੇ ਹੋ।
ਇਹ ਤੁਮ ਬਿਖੈ ਰੀਤ ਬਹੁਤ ਖੋਟੇ,
ਤੁਹਾਡੇ ਵਿੱਚ ਜਿਹੜਾ ਕੰਮ ਚੱਲਿਆ ਨਾ ਇਹ ਬੜੀ ਖੋਟੀ ਰੀਤ ਹੈ।
ਕਰਤ ਰਹੇ ਕਿਨ ਪ੍ਰਥਮ ਨਾ ਹੋਟੇ,
ਪਹਿਲਾਂ ਤੁਸੀਂ ਕਰਦੇ ਰਹੇ, ਪਹਿਲਾਂ ਤੁਹਾਨੂੰ ਕਿਸੇ ਨੇ ਨੀ ਰੋਕਿਆ, ਇਸ ਕਰਕੇ ਅਸੀਂ ਰੋਕ ਰਹੇ ਹਾਂ।
ਆਗੇ ਕੋ ਚਈਆ ਤੁਮ ਐਤੇ ਤਰਜਾ ਤੁਰਕ ਨਾ ਦੀਜੈ ਕੈਸੇ।
ਅੱਗੇ ਤੋਂ ਤੁਹਾਨੂੰ ਐਸਾ ਚਾਹੀਦਾ ਕਿ ਤੁਸੀਂ ਆਪਣੀ ਲੜਕੀ ਕਦੇ ਕਿਸੇ ਤੁਰਕ ਨੂੰ ਨਹੀਂ ਦੇਣੀ।
ਸੁਣਤ ਨਰਿੰਦਨ ਹਿਰਦੇ ਵਿਚਾਰੇ,
ਇਹ ਸੁਣ ਕੇ ਰਾਜਿਆਂ ਨੇ ਆਪਣੇ ਮਨ ਚ ਵਿਚਾਰ ਕੀਤੀ।
ਗੁਰੂ ਉਪਦੇਸ਼ ਹਮੋ ਜਸ ਭਾਰੇ,
ਕਲਗੀ ਧਰ ਦਾ ਉਪਦੇਸ਼ ਸਾਡੇ ਜਸ ਵਾਸਤੇ ਹੈ ਕਿ ਸਾਡੇ ਜਸ ਨੂੰ ਇੱਥੋਂ ਹੀ ਆ ਕੇ ਕਲੰਕ ਲੱਗਦਾ, ਜਦੋਂ ਸਾਡੀ ਸਿਫਤ ਕੀਤੀ ਜਾਂਦੀ ਹੈ ਨਾਲ ਆ ਕਲੰਕ ਲੱਗ ਜਾਂਦਾ, ਤੇ ਸਤਿਗੁਰੂ ਜੀ ਸਾਡਾ ਜਸ ਕਰਨ ਵਾਸਤੇ ਪ੍ਰਗਟ ਕਰਨ ਲਈ ਇਹ ਕਲੰਕ ਧੋਣਾ ਚਾਹੁੰਦੇ ਨੇ।
ਦੇਸ਼ ਵਿਦੇਸ਼ਨ ਮੈਂ ਅਪਕੀਰਤ,
ਇਹਦੇ ਨਾਲ ਸਾਡੀ ਦੇਸ਼ ਵਿਦੇਸ਼ ਵਿੱਚ ਅਪਕੀਰਤੀ ਹੁੰਦੀ ਹੈ।
ਰਾਜਪੂਤਨ ਕੀ ਬਿਸਤੀਰਤ,
ਔਰ ਸਾਰੇ ਰਾਜਪੂਤ ਰਾਜਿਆਂ ਦੀ ਹੇਠ ਹੀ ਹੁੰਦੀ, ਜੇ ਇੱਕ ਰਾਜਪੂਤ ਰਾਜਾ ਗਲਤੀ ਕਰਦਾ ਤੇ ਦੋਸ਼ ਸਾਰਿਆਂ ਤੇ ਲੱਗਦਾ ਹੈ।
ਇਤਿਆਦਕ ਬਹੁ ਦੋਨ ਵਿਚਾਰੇ,
ਇਹ ਤਾਂ ਇਹਨਾਂ ਦੋਹਾਂ ਰਾਜਿਆਂ ਨੇ ਸਤਿਗੁਰਾਂ ਦੇ ਬਚਨ ਵਿਚਾਰੇ।
ਗੁਰ ਹਜ਼ੂਰ ਤਬ ਸਭ ਤੇ ਉਚਾਰੇ,
ਮਹਾਰਾਜ ਜੀ ਦੇ ਕੋਲ ਇਹਨਾਂ ਨੇ ਕਸਮ ਖਾਧੀ।
ਜੋ ਰਜਪੂਤ ਬੀਜ ਸ਼ੁਭੋਏ ਤੰਜਾ ਤੁਰਕ ਨਾ ਦੈ ਕੋਈ।
ਕਹਿਣ ਲੱਗਾ ਕਿ ਮਹਾਰਾਜ ਅੱਜ ਤੋਂ ਬਾਅਦ ਜਿਹੜਾ ਸਾਡੇ ਵਿੱਚ ਰਾਜਪੂਤ ਰਾਜਾ ਹੋਵੇਗਾ ਉਹ ਕਦੇ ਮੁੜ ਕੇ ਆਪਣੀ ਲੜਕੀ ਕਿਸੇ ਤੁਰਕ ਨੂੰ ਨਹੀਂ ਦੇਵੇਗਾ।
ਸ੍ਰੀ ਗੁਰੂ ਤੁਮਰੋ ਭਇਓ ਪਿਤਾਮਾ,
ਮਹਾਰਾਜ ਤੁਹਾਡੇ ਪਿਤਾਮਾ ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਨੇ।
ਜਸ ਅੱਜ ਲਗ ਤਿਨ ਅਬਰਾਮਾ,
ਉਹਨਾਂ ਦਾ ਸੁਜਸ ਅੱਜ ਤੱਕ ਸੰਸਾਰ ਵਿੱਚ ਸਾਡੇ ਰਾਜਪੂਤਾਨੇ ਵਿੱਚ ਪ੍ਰਗਟ ਹੈ।
ਰਾਜੇ ਬਾਮਨ ਕੋ ਮੁਚਵਾਏ,
ਉਹਨਾਂ ਨੇ 52 ਰਾਜੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕੀਤੇ ਸਨ।
ਗਵਾਲੀਅਰ ਤੇ ਤਬ ਆਏ,
ਗਵਾਲੀਅਰ ਦੇ ਕਿਲੇ ਵਿੱਚ ਉਹਨਾਂ 52 ਰਾਜਿਆਂ ਨੂੰ ਛੁਡਾਇਆ, ਉਹ ਸਾਡੇ ਵਡੇਰੇ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਛੁਡਾਏ।
ਤੁਮ ਵੀ ਆਹੋ ਤਿਨੋ ਕੇ ਪੋਤੇ,
ਮਹਾਰਾਜ ਤੁਸੀਂ ਵੀ ਐਸੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੋ।
ਰਣ ਮੈਂ ਮਹਾਂਵੀਰ ਰਸ ਪੋਤੇ,
ਜੰਗ ਦੇ ਮੈਦਾਨ ਵਿੱਚ ਮਹਾਂਵੀਰ ਯੋਧੇ ਹੋ ਕਲਗੀਧਰ ਜੀ।
ਉਹਨੇ ਜੰਗ ਰਾਵਰ ਕੇ ਪਾਰੇ,
ਮਹਾਰਾਜ ਅਸੀਂ ਤੁਹਾਡੇ ਜੰਗਾਂ ਦਾ ਪ੍ਰਸੰਗ ਸੁਣਿਆ, ਸੁਣਿਆ ਕਿਵੇਂ ਤੁਸੀਂ ਜੰਗ ਲੜੇ ਹਨ।
ਕਰੇ ਉਹ ਸ਼ੋਕ ਤੁਰਕ ਨੇ ਸਾਰੇ,
ਤੁਰਕਾਂ ਦੇ ਘਰਾਂ ਘਰਾਂ ਵਿੱਚ ਸ਼ੋਕ ਦੀ ਲਹਿਰ ਦੜਾਈ, ਮਹਾਰਾਜ ਇਹ ਤੁਹਾਡਾ ਪ੍ਰਤਾਪ ਹੈ।
ਸ੍ਰੀ ਗੁਰ ਕਿਰਪਾ ਦ੍ਰਿਸ਼ਟ ਤਬ ਕੀ,
ਮਹਾਰਾਜ ਜੀ ਨੇ ਸੁਣ ਕੇ ਇਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ।
ਪਰ ਖੜਗ ਮੰਗਵਾ ਮਨ ਕੀ,
ਮਹਾਰਾਜ ਜੀ ਨੇ ਇੱਕ ਢਾਲ ਤੇ ਤੇਗ ਮੰਗਵਾਈ।
ਬਖਸ਼ੀ ਜੈ ਸਿੰਘ ਕੋ ਅਰਖਾਈ,
ਰਾਜੇ ਜੈ ਸਿੰਘ ਸਵਾਈ ਨੂੰ ਉਹ ਕਿਰਪਾਨ ਤੇ ਢਾਲ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਖਸ਼ੀ।
ਲੈ ਕਰ ਮੈਂ ਭਗਤ ਸੀਸ ਨਿਵਾਏ,
ਸਤਿਗੁਰਾਂ ਕੋਲੋਂ ਇਹ ਦਾਤ ਲੈ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਾ ਸੀਸ ਝੁਕਾਇਆ।
ਤਰਕਸ਼ ਤਨਕ ਦੇਖ ਕਰ ਪੀਨ,
ਮਹਾਰਾਜ ਜੀ ਦਾ ਮੋਢੇ ਤੇ ਕਠੋਰ ਤਨਕ ਵੇਖਿਆ ਇਹਨਾਂ ਨੇ।
ਅਜੀਤ ਸਿੰਘ ਕੋ ਦੀਨ,
ਮਹਾਰਾਜ ਜੀ ਨੇ ਰਾਜੇ ਅਜੀਤ ਸਿੰਘ ਨੂੰ ਦੇ ਦਿੱਤਾ।
ਗੁਰਤੇਲੇ ਬਖਸ਼ਿਸ਼ ਅਰਖਾਏ,
ਮਹਾਰਾਜ ਜੀ ਕੋਲੋਂ ਇਹ ਬਖਸ਼ਿਸ਼ ਲੈ ਕੇ ਬੜੇ ਖੁਸ਼ ਹੋਏ।
ਨਮੋ ਕਰੀ ਹੋਏ ਵਿਦਾ ਸਿਦਾਏ,
ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਵਿਦਾ ਹੋਏ ਨੇ।
ਗਏ ਸਰਾ ਤੇ ਆਪਣੇ ਡੇਰੇ,
ਧਰ ਦੀ ਸਲਾਘਾ ਕਰਦਿਆਂ ਦਸਵੇਂ ਪਾਤਸ਼ਾਹ ਦੀਆਂ ਵਡਿਆਈਆਂ ਕਰਦਿਆਂ ਆਪਣੇ ਡੇਰੇ ਨੂੰ ਗਏ ਨੇ।
ਸ਼੍ਰੀ ਨਾਨਕ ਗਾਦੀ ਪਰ ਹੇਰੇ,
ਔਰ ਵੇਖਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਦਸਵੇਂ ਪਾਤਸ਼ਾਹ, ਉਹਨਾਂ ਵਿੱਚ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਕੋਈ ਭੇਦ ਕੋਈ ਫਰਕ ਨਹੀਂ
ਇਹ ਵੀ ਸ਼੍ਰੀ ਪ੍ਰਭ ਦਿਨ ਕਿਤਕ ਬਿਤਾਏ
ਏਦਾਂ ਕੁਝ ਦਿਨ ਮਹਾਰਾਜ ਜੀ ਨੇ ਆਗਰੇ ਚ ਹੋਰ ਬਤੀਤ ਕੀਤੇ
ਦਰਸੈ ਸੰਗਤ ਮਿਲ ਸਮਦਾਏ
ਔਰ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ
ਦਰਬ ਆਦਬੋ ਅਰਪ ਕਕੋਰ
ਬਹੁਤ ਸਾਰੀ ਮਾਇਆ ਪਿਟਾਵਾਂ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਚ ਸਿੱਖ ਭੇਟਾ ਕਰਦੇ ਹਨ
ਪੁਰੈ ਕਾਮਨਾ ਕੋ ਜਸ ਲੋਰ
ਮਹਾਰਾਜ ਜੀ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ ਸਭ ਦੀਆਂ ਇੱਛਾਵਾਂ ਪੂਰਨ ਕਰਦੇ ਨੇ ਆਗਰੇ ਵਿੱਚ ਜਿਵੇਂ ਗੁਰੂ ਕਲਗੀਧਰ ਜੀ ਵਿਚਰ ਰਹੇ ਨੇ ਉਹ ਕਥਾ ਸਹਿਬੇ ਕਮਾਲ ਸਤਿਗੁਰਾਂ ਦੀ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ।